ਕੇਸਰ ਏਲਾ ਜੁਗਮ ਬਿਦ ਖਾਰਗ ਦਾਖਨ ਬ੍ਰਿੰਦ ਖੋਪਾ ਗਰੀ ਬਿਧਾਮ ਕੇ ਆਨ ਸਕਟ ਬਿਲੰਦ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਐਸੇ ਬੈਰਾਗ ਸਬੂ ਸ਼ਾਂਤੀ ਤੇ ਪੁੰਜ ਧਰਮ ਤੁਰੰਤਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸਿਕ ਅਸਥਾਨਾਂ ਤੇ ਗੁਰਿਆਈ ਤੇ ਸੁਸ਼ੋਭਿਤ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿਖੇ ਬਿਰਾਜਮਾਨ ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਜੀ ਵਡਭਾਗੇ ਹੋ ਕਿ ਨਿਤਾਂ ਪ੍ਰਤੀ ਸ਼ਾਮ ਦੇ ਦੀਵਾਨਾ ਵਿਖੇ ਹਾਜ਼ਰੀਆਂ ਭਰਦੇ ਹੋਏ ਗੁਰੂ ਇਤਿਹਾਸ ਦੀ ਕਥਾ ਸਰਵਣ ਕਰਦੇ ਹੋ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਸ੍ਰੀ ਗੁਰੂ ਗੋਬਿੰਦ ਰਾਏ ਜੀ, ਉਮਰ ਥੋੜ੍ਹੀ ਹੈ ਪਰ ਫਿਰ ਵੀ ਸਤਿਗੁਰ ਜੀ ਇੱਕ ਅਨੋਖਾ ਕਾਰਜ ਕਰ ਰਹੇ ਹਨ ਕਿ ਜਿਸ ਨੂੰ ਸਮਾਜ ਬੁਰਾ ਆਖਦਾ ਹੈ ਦੇਵੀ ਪ੍ਰਗਟ ਕਰਨੀ। ਦੇਵੀ ਦਾ ਅਰਥ ਸਮਾਜ ਵਿੱਚ ਵੱਖ ਵੱਖ ਢੰਗ ਨਾਲ ਲਿਆ ਜਾਂਦਾ ਹੈ ਅਤੇ ਸਤਿਗੁਰ ਜੀ ਉਹਨੂੰ ਪ੍ਰਗਟ ਕਰਨ ਲਈ, ਭਾਵ ਲੋਕਾਂ ਦੀ ਦੇਵੀ ਹੋਵੇਗੀ ਵੱਖ ਵੱਖ, ਪਰ ਖਾਲਸੇ ਦੀ ਇਹ ਦੇਵੀ ਕੀ ਹੈ ਖਾਲਸਾ ਜੀਓ? ਪ੍ਰਥਮ ਭਗਉਤੀ ਸਿਮਰ ਕੈ। ਇਹ ਭਗਉਤੀ, ਇਹ ਸ਼ਕਤੀ, ਇਹ ਤਲਵਾਰ, ਇਹ ਖੰਡਾ, ਪ੍ਰਥਮੈ ਖੰਡਾ ਸਾਜ ਕੈ ਜਿਨ ਸਭ ਸਹਿ ਸਾਰ ਉਪਾਇਆ। ਜਿੱਥੇ ਚੰਡੀ ਦੀ ਵਾਰ ਵਿਖੇ ਪਹਿਲੀ ਪੌੜੀ ਦੀ ਪਹਿਲੀ ਪੰਕਤੀ ਪ੍ਰਥਮ ਭਗਉਤੀ ਸਿਮਰ ਕੈ, ਉੱਥੇ ਉਸੇ ਵਾਰ ਵਿਖੇ ਦੂਜੀ ਪੌੜੀ ਦੀ ਪਹਿਲੀ ਪੰਕਤੀ ਖੰਡਾ ਪ੍ਰਥਮੈ ਸਾਜ ਕੈ। ਉਹ ਖੰਡਾ ਸ਼ਕਤੀ ਹੈ, ਸ਼ਸਤਰ ਇਹ ਪ੍ਰਥਮ ਭਗਉਤੀ ਸ਼ਕਤੀ ਹੈ। ਸਤਿਗੁਰ ਜੀ ਇਹ ਚਾਹੁੰਦੇ ਸਨ ਕਿ ਐਸੀ ਸ਼ਕਤੀ ਅਕਾਲ ਪੁਰਖ ਜਿਹੜੀ ਹਰ ਥਾਂ ਵਿਆਪਕ ਹੈ ਉਹਨੂੰ ਪ੍ਰਗਟ ਕਰੀਏ, ਪਰ ਸਤਿਗੁਰ ਜੀ ਪਹਿਲੇ ਇਹਨਾਂ ਬ੍ਰਾਹਮਣਾਂ ਦਾ ਪਾਜ ਉਘਾੜਨਾ ਚਾਹੁੰਦੇ ਹਨ ਵੀ ਕਿਤਨੇ ਪਾਣੀ ਵਿਖੇ ਹਨ। ਕੇਸੋ ਦਾਸ ਬ੍ਰਾਹਮਣ ਗੁਰ ਕਲਗੀਧਰ ਪਾਤਸ਼ਾਹ ਕੋਲ ਆਇਆ ਅਤੇ ਸਤਿਗੁਰ ਨੇ ਪੁੱਛਿਆ, ਭਾਈ ਪੰਡਿਤ ਜੀ, ਦੇਵੀ ਪ੍ਰਗਟ ਕਰਨਾ ਤੁਹਾਨੂੰ ਆਉਂਦਾ ਹੈ? ਕਹਿੰਦਾ, ਮਹਾਰਾਜ ਚੰਗੀ ਤਰ੍ਹਾਂ ਆਉਂਦਾ, ਮੈਂ ਬੜੇ ਯੱਗ ਕੀਤੇ, ਬੜੀਆਂ ਦੇਵੀਆਂ ਪ੍ਰਗਟ ਕੀਤੀਆਂ। ਸਤਿਗੁਰ ਜੀ ਆਖਣ ਲੱਗੇ, ਪੰਡਿਤ ਜੀ ਜਿਹੜੀ ਅਸਾਂ ਨੇ ਦੇਵੀ ਪ੍ਰਗਟ ਕਰਨੀ ਹੈ ਉਹ ਹੋ ਰਹੀ ਹੈ, ਪਰ ਪੰਡਿਤ ਨੂੰ ਸਮਝ ਨਾ ਆਈ। ਇਸ ਬ੍ਰਾਹਮਣ ਨੂੰ ਇਹ ਤਾਂ ਇਹੀ ਸਮਝਦੇ ਵੀ ਲਾਟਾਂ ਵਾਲੀ ਦੇਵੀ ਆ ਗਈ, ਕੋਈ ਕੋਈ ਫਲਾਣੀ ਦੇਵੀ ਆ ਗਈ। ਸਤਿਗੁਰ ਤਾਂ ਇਸ ਤੋਂ ਤਾਂ ਦੀ ਗੱਲ ਕਰ ਰਹੇ ਹਨ। ਆਮ ਸਮਾਜ ਵਿੱਚ ਵੱਖ ਵੱਖ ਦੇਵੀਆਂ ਮੰਨੀਆਂ ਜਾਂਦੀਆਂ, ਪਰ ਸਤਿਗੁਰ ਦੀ ਦੇਵੀ ਉਹ ਸ਼ਕਤੀ ਉਹ ਆਦ ਭਗਉਤੀ ਆਦ ਭਵਾਨੀ ਈਸਰੀ ਮਾਇਆ ਜਾ ਕੋ ਨਾਮ ਤਿਸ ਬਿਨ ਸਰਨਾ ਇੱਕ ਛਿੰਨ ਪੂਰਨ ਹੋਤ ਨਾ ਕਾਮ। ਉਹ ਰੱਬ ਦੀ ਸ਼ਕਤੀ ਹੈ ਤੇ ਸਤਿਗੁਰ ਨੇ ਆਖਿਆ ਪੰਡਿਤ ਜੀ ਇਸ ਤਰ੍ਹਾਂ ਕਰੋ ਫਿਰ ਸਾਰੀ ਸਮੱਗਰੀ ਲਿਖਾਓ। ਪੰਡਿਤ ਜੀ ਨੇ ਆਖਿਆ ਮਹਾਰਾਜ ਇਹਦੇ ਲਈ ਸਭ ਤੋਂ ਪਹਿਲਾਂ ਬ੍ਰਹਮਚਰਿਆ ਦੀ ਲੋੜ ਹੈ ਕਿ ਅੱਠ ਤਰ੍ਹਾਂ ਦਾ ਕਾਮ ਇਹਨੂੰ ਵਸ ਕਰਨਾ ਪੈਂਦਾ। ਜਿਹੜੀ ਮਨ ਦੀ ਬਿਰਤੀ ਹੈ ਸੰਕਲਪ ਵਿਕਲਪ ਦੀ ਇਹਨੂੰ ਕੰਟਰੋਲ ਵਿਖੇ ਕਰਨਾ ਪਵੇਗਾ। ਅਲਪ ਆਹਾਰ ਸੁਲਭ ਸੀ ਨਿੰਦਰਾ ਐਸੀ ਬਿਰਤੀ ਬਣਾਉਣੀ ਪਵੇਗੀ। ਜਦੋਂ ਸਭ ਤਰ੍ਹਾਂ ਨਾਲ ਆਖਿਆ ਪੰਡਿਤ ਜੀ ਨੇ ਵੀ ਇਹ ਇਹ ਵਸਤੂ ਦੀ ਲੋੜ ਹੈ, ਇਤਨੀਆਂ ਦਾਖਾਂ, ਇਤਨਾ ਘਿਓ, ਇਤਨੇ ਬਦਾਮ, ਸਭ ਦੀ ਲੋੜ ਹੈ ਤੇ ਭਾਈ ਦਇਆ ਰਾਮ ਜੀ ਨੇ ਆਖਿਆ ਪੰਡਿਤ ਜੀ ਫਿਕਰ ਨਾ ਕਰੋ, ਇਹ ਸਾਰੀ ਸਮੱਗਰੀ ਤੁਹਾਡੇ ਕੋਲ ਆ ਜਾਏਗੀ। ਤੁਸੀਂ ਜਾਣਨਾ ਚਾਹੁੰਦੇ ਹੋ ਕਿ ਐਸਾ ਸ੍ਰੇਸ਼ਟ ਛੱਤਰੀ ਕੌਣ ਹੈ? ਇਹ ਸੂਰਜ ਵੰਸ਼ੀ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਸਭ ਤੋਂ ਸ੍ਰੇਸ਼ਟ ਛੱਤਰੀ ਹਨ। ਇਹਨਾਂ ਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ, ਇਹ ਪੂਰਨ ਬ੍ਰਹਮਚਰਿਆ ਹਨ। ਇਹਨਾਂ ਦੇ ਹੱਥ ਵਿਖੇ ਆਪਣਾ ਮਨ ਕੰਟਰੋਲ ਵਿਖੇ ਹੈ, ਤੁਸੀਂ ਫਿਕਰ ਨਾ ਕਰੋ, ਪਰ ਤਿਆਰੀ ਕਰੋ ਯੱਗ ਕਰਨ ਦੀ। ਅਤੇ ਇੱਧਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮੁਖੀ ਮੁਖੀ ਸਿੱਖਾਂ ਨੂੰ ਆਖਿਆ ਵੀ ਗੁਰੂ ਕੇ ਪਿਆਰਿਓ, ਜਿਹੜਾ ਚੜਾਵਾ ਪਰਸੋਂ ਚੜ੍ਹਿਆ ਸੀ ਜਾਂ ਪਿੱਛੇ ਜਿਹੜਾ ਖਜ਼ਾਨੇ ਵਿਖੇ ਜਮ੍ਹਾਂ ਹੈ ਉਹ ਸਾਰਾ ਇਕੱਠਾ ਕਰੋ। ਲਗਭਗ 9 ਲੱਖ ਰੁਪਇਆ ਉਹ ਖਜ਼ਾਨਾ ਬਣਿਆ। ਸਤਿਗੁਰ ਨੇ ਆਖਿਆ ਹੋਰ ਹੁਕਮ ਕਰੋ, ਜਿੱਥੇ ਜਿੱਥੇ ਗੁਰੂ ਕੇ ਪਿਆਰੇ ਰਹਿੰਦੇ ਸੰਗਤਾਂ ਰਹਿੰਦੀਆਂ ਦੂਰ ਦੂਰ ਤੋਂ ਧਨ ਲੈ ਕੇ ਆਓ, ਧਨ ਦੀ ਲੋੜ ਹੈ। ਅਤੇ ਸੰਗਤਾਂ ਖਜ਼ਾਨਾ ਲੈ ਕੇ ਆਉਣ ਲੱਗੀਆਂ, ਧਨ ਦੌਲਤ ਲੈ ਕੇ ਆਉਣ ਲੱਗੀਆਂ, ਬੇਸ਼ੁਮਾਰ ਅਣਗਿਣਤ ਧਨ ਹੋ ਗਿਆ। ਸਾਰੀ ਤਿਆਰੀ ਹੋਣ ਲੱਗੀ ਅਤੇ ਮਹਾਰਾਜ ਹੁਣ ਕਿਵੇਂ ਉਹ ਜਗ੍ਹਾ ਜਿੱਥੇ ਇਹ ਚੰਡੀ ਪ੍ਰਗਟ ਕਰਨੀ ਹੈ ਅਤੇ ਉਹਨੂੰ ਚੁਣ ਰਹੇ ਹਨ। ਆਓ ਸਾਰੇ ਗੁਰਮੁਖ ਜਨ ਆਪਣੀ ਸੁਰਤੀ ਬਿਰਤੀ ਇਕਾਗਰ ਕਰਦੇ ਹਾਂ, ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ
ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਗੁਰੂ ਸਾਹਿਬ ਜੀਓ। ਦੋਹੇਰਾ ਕੇਸਰ ਏਲਾ ਜੁਗਮ ਬਿਦ ਖਾਰਕ ਦਾਕਨ ਬ੍ਰਿੰਦ।
ਇਹ ਸਭ ਸਮੱਗਰੀ ਹੈ, ਕੇਸਰ ਛੋਟੀਆਂ ਲਾਚੀਆਂ ਅਤੇ ਵੱਡੀਆਂ ਲਾਚੀਆਂ, ਹੋਰ ਛੁਹਾਰੇ ਆਦਿਕ, ਖੋਪਾ ਆਦਿਕ, ਇਹ ਸਾਰੀ ਸਮੱਗਰੀ ਜਦੋਂ ਪੰਡਿਤ ਜੀ ਨੇ ਇਹ ਲਿਖਵਾਈ ਸੀ।
ਖੋਪਾ ਗਰੀਬ ਬਦਾਮ ਕੀ ਆਨੇ ਸਕਲ ਬਿਲੰਦ,
ਖੋਪਾ ਬਦਾਮ ਦੀਆਂ ਗਿਰੀਆਂ, ਹੋਰ ਬਹੁਤ ਸਮੱਗਰੀ, ਬੇਸ਼ੁਮਾਰ ਸਮੱਗਰੀ ਜਿਹੜੀ ਹਵਨ ਵਿਖੇ ਪੈਂਦੀ ਹੈ ਉਹ ਸਭ ਗੁਰੂ ਕੇ ਪਿਆਰਿਆਂ ਨੇ ਦੂਰ ਦੂਰ ਤੋਂ ਲੈ ਕੇ ਆਉਂਦੀਆਂ ਹਨ।
ਜੈ ਕਹਿਤੇ ਕ੍ਰਿਤ ਸੈਂਕੜ ਮਨੋ,
ਇਹ ਵੀ ਮੰਗਵਾਏ ਗਏ ਹਨ।
ਸੰਚੈ ਭਇਓ ਅਨੰਦਪੁਰ ਆਏ।
ਸਭ ਸਵਾਦ ਇਕੱਠਾ ਕਰਕੇ ਗੁਰੂ ਕੇ ਪਿਆਰੇ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਏ ਹਨ।
ਚਾਹੇ ਸੁਭਾ ਸਕਲ ਅਨਾਏ।
ਤੇ ਸਾਰੇ ਇਹੀ ਚਾਹੁੰਦੇ ਹਨ ਕਿ ਇਹ ਸਵਾਰ ਛੇਤੀ ਹੀ ਆ ਜਾਵੇ।
ਸਰਬ ਸਮਗਰੀ ਹੋਏ ਸਤਿਆਰੇ, ਲਿਓ ਬਿਪਰ ਕੋ ਨਿਕਟ ਅਕਾਰੇ।
ਜਦੋਂ ਸਾਰੀ ਸਮਗਰੀ ਤਿਆਰ ਹੋ ਗਈ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ, ਸਿੱਖੋ ਇਸ ਤਰ੍ਹਾਂ ਕਰੋ, ਬਾਗ ਵਿਖੇ ਡੇਰਾ ਹੈ ਉਹ ਕੇਸ਼ੋ ਦਾਸ ਬ੍ਰਾਹਮਣ ਦਾ, ਉਹਨੂੰ ਬੁਲਾ ਕੇ ਸਾਡੇ ਕੋਲ ਲੈ ਕੇ ਆਓ।
ਆਸ਼ਿਕ ਦੇ ਘਰ ਬੈਠੇ ਉਪਾਸੇ।
ਜਦੋਂ ਉਹ ਬ੍ਰਾਹਮਣ ਮਹਾਰਾਜ ਜੀ ਦੇ ਕੋਲ ਆਇਆ ਤੇ ਆਖਣ ਲੱਗਾ, ਆਯੁਸ਼ਮਾਨ ਭਵਤ, ਕਿਉਂਕਿ ਇਹ ਆਪਣੇ ਆਪ ਨੂੰ ਵੱਡਾ ਜਾਣਦੇ, ਵੀ ਅਸੀਂ ਵੱਡੇ ਹਾਂ, ਇਹ ਖੱਤਰੀ ਛੋਟੇ ਹਨ। ਇਸ ਕਰਕੇ ਆਸ਼ੀਰਵਾਦ ਦੇ ਕੇ ਇਹ ਬ੍ਰਾਹਮਣ ਸਤਿਗੁਰ ਮਹਾਰਾਜ ਜੀ ਦੇ ਕੋਲ ਹੀ ਬਹਿ ਗਿਆ ਹੈ।
ਸ੍ਰੀ ਕਲਗੀਧਰ ਗਿਰਾ ਪ੍ਰਕਾਸ਼ੇ।
ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਹਨ।
ਤਿਜ ਬਰ ਸੁਣੋ ਜੋ ਆਏ ਸਿਦਈ।
ਸੁਣੋ ਪੰਡਿਤ ਜੀ, ਜੋ ਆਪ ਜੀ ਨੇ ਆਖਿਆ ਸੀ ਵੀ ਇਹ ਇਹ ਸਮੱਗਰੀ ਦੀ ਲੋੜ ਹੈ, ਉਹ ਸਾਰੀ ਸਮੱਗਰੀ ਆ ਗਈ ਹੈ।
ਵਾਸਤੇ ਇਕੱਠੀ ਹੋਈ ਗਈ
ਸਾਰੀ ਵਸਤੂਆਂ, ਘਿਓ, ਚਾਵਲ, ਜੌ, ਖੋਪਾ, ਬਦਾਮ ਦੀ ਗਿਰੀਆਂ, ਇਹ ਸਭ ਵਸਤੂ ਇੱਕ ਥਾਂ ਤੇ ਇਕੱਠੀਆਂ ਕੀਤੀਆਂ ਗਈਆਂ ਹਨ।
ਹਵਨ ਕਰਨ ਪਟ ਮੰਤਰਨ ਸੰਗ।
ਹੁਣ ਤੁਹਾਡਾ ਕੰਮ ਹੈ ਹਵਨ ਕਰਨਾ ਅੰਤੇ ਮੰਤਰ ਪੜ੍ਹਨੇ, ਇਹ ਤੁਹਾਡਾ ਕਾਰਜ ਹੈ।
ਤਿਥ ਸ਼ੁਭ ਪਿਕ ਤੁਮ ਕਰੋ ਅਰੰਗ।
ਤੇ ਚੰਗੀ ਤਰ੍ਹਾਂ ਵਿਚਾਰ ਕਰ ਲੋ ਵੀ ਕਿਹੜੀ ਤਿਥੀ ਹੈ, ਕਿਹੜਾ ਵਾਰ ਹੈ, ਕਿਹੜਾ ਨਖੱਤਰ ਹੈ, ਤੁਸੀਂ ਆਪੇ ਚੰਗੀ ਤਰ੍ਹਾਂ ਇਹਦੀ ਵਿਚਾਰ ਕਰ ਲਵੋ।
ਕੇਸ਼ਵ ਕਯੋ ਵਿਧਾਨ ਕਰੋ।
ਕੇਸ਼ਵ ਦਾਸ ਆਖਣ ਲਗਾ, ਸਤਿਗੁਰ ਜੀ, ਮੈਂ ਚੰਗੀ ਤਰ੍ਹਾਂ ਆਪੇ ਵਿਚਾਰ ਕਰ ਲਵਾਂਗੇ ਇਹਦੀ, ਕਿਹੜਾ ਦਿਨ ਵਧੀਆ ਹੈ, ਕਿਹੜਾ ਪੱਖ ਵਧੀਆ ਹੈ, ਮੈਂ ਆਪ ਹੀ ਇਹਦੀ ਵਿਚਾਰ ਕਰਾਂਗਾ।
ਲੱਖ ਦਰਬ ਕੀ ਜਤ ਦਛਨਾ ਲੈ
ਸਤਿਗੁਰੂ। ਲਾਲਚ ਤਾਂ ਇਹ ਸੀ, ਆਖਣ ਲਗਾ ਸਤਿਗੁਰ ਜੀ, 1,00,000 ਰੁਪਇਆ ਦਕਸ਼ਣਾ ਲਵਾਂਗਾ, ਐਵੇਂ ਮੈਂ ਜਗ ਨਹੀਂ ਕਰਨਾ, ਐਵੇਂ ਹਵਨ ਨਹੀਂ ਕਰਨਾ, ਮੈਂ ਭੇਟਾ ਜ਼ਰੂਰ ਲਵਾਂਗਾ, ਭਾਵ 1,00,000 ਰੁਪਇਆ ਦਖਣਾ ਲੈ ਕੇ ਤਾਂ ਹੀ ਮੈਂ ਜਗ ਕਰਾਂਗਾ।
ਜੀਤਤ ਵਿਦ ਬਦੋਕਤ ਹੈ।
ਜੋ ਵਿਧੀ ਵਿਧਾਨ ਵੇਦਾਂ ਵਿਖੇ ਉਕਤ ਹੈ,
ਤੰਤਰੋਗਤ ਸ਼ਾਸਤਰ ਮੈਂ ਕਹੈ।
ਹੋਰ ਜਿਹੜੇ ਤੰਤਰ ਸ਼ਾਸਤਰ ਆਦਿਕ ਜਿਤਨੇ ਸ਼ਾਸਤਰ ਹਨ, ਵੇਦ ਹਨ, ਜਿਨ੍ਹਾਂ ਵੇਦਾਂ ਸ਼ਾਸਤਰਾਂ ਵਿਖੇ ਲਿਖਿਆ ਹੈ ਵੀ ਹਵਨ ਇਸ ਤਰ੍ਹਾਂ ਕਰਨਾ ਹੈ, ਯੱਗ ਇਸ ਤਰ੍ਹਾਂ ਕਰਨਾ ਹੈ, ਸਤਿਗੁਰੂ ਜੀ, ਮੈਂ ਉਸੇ ਤਰ੍ਹਾਂ ਕਰਾਂਗਾ।
ਜਥਾ ਕਰਮ ਸਗਰੀ ਕਰਵਾਂ ਮੈਂ।
ਜਿਵੇਂ ਜਿਵੇਂ ਕਰਮ ਉਹ ਵੇਦਾਂ ਵਿਖੇ ਲਿਖੇ ਹਨ, ਉਸੇ ਉਸੇ ਤਰ੍ਹਾਂ ਮੈਂ ਆਪ ਕਰਵਾਵਾਂਗਾ।
ਆਰੰਭ ਸਰਬ ਕਰਵਾਵੋ।
ਤੇ ਜਦੋਂ ਸਭ ਕੁਝ ਕਰਾਵਾਂਗਾ, ਬਹੁਤਾ ਆਨੰਦ ਆਵੇਗਾ।
ਬਿਦਤ ਹੋਣ ਕੈਦੋ ਏ ਨਾਏ, ਇਹ ਸਭ ਸ਼ਕਤ ਆਪ ਕੇ ਪਾਏ।
ਪਰ ਮਹਾਰਾਜ ਜੀਓ, ਸਤਿਗੁਰ ਗੋਬਿੰਦ ਰਾਏ ਜੀਓ, ਇਹ ਸ਼ਕਤੀ ਪ੍ਰਗਟ ਹੋਵੇ ਜਾਂ ਨਾ ਹੋਵੇ ਮੈਨੂੰ ਪਤਾ ਨਹੀਂ, ਇਹ ਤੁਹਾਡੇ ਹੱਥ ਹੈ। ਇਹ ਵੀ ਜਾਣਦਾ ਹੈ ਕਿ ਆਪ ਪਰਮੇਸ਼ਰ ਇਹੀ ਹਨ। ਇਹ ਚਾਹੁਣ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਬ੍ਰਾਹਮਣ ਜਾਣਦਾ ਹੈ ਕਿ ਸਭ ਕੁਝ ਇਹੀ ਹਨ, ਪਰ ਫਿਰ ਵੀ ਆਪਣੇ ਆਪ ਤੇ ਬਹੁਤ ਹੰਕਾਰ ਕਰ ਰਿਹਾ। ਸਤਿਗੁਰੂ ਜੀ, ਮੈਂ ਸਾਰੇ ਕਰਮ ਧਰਮ ਕਰਾਂਗਾ, ਪਰ ਸ਼ਕਤੀ ਪ੍ਰਗਟ ਹੋਵੇਗੀ ਜਾਂ ਨਾ ਹੋਵੇਗੀ ਇਹ ਤੁਹਾਡੇ ਹੱਥ ਹੈ।
ਇਸ ਮੈਂ ਭਲਾ ਬੁਰਾ ਜੇ ਕਰਮ,
ਇਹਦੇ ਵਿੱਚ ਜਿਹੜਾ ਭਲਾ ਕਰਮ ਹੈ ਅਤੇ ਬੁਰਾ ਕਰਮ ਹੈ,
ਸਰਬ ਤੁਮਾਰੇ ਕਰ ਬਿਨ ਭਰਮ,
ਤੁਹਾਡੇ ਘਰ ਵਿੱਚ ਹੈ, ਤੁਹਾਡੇ ਹੱਥ ਵਿੱਚ ਹੈ। ਬਿਨਾਂ ਭਰਮ ਤੋਂ ਸਤਿਗੁਰੂ ਜੀ ਜਾਣ ਲਵੋ, ਚੰਗਾ ਮਾੜਾ ਕਰਮ ਤੁਹਾਡੇ ਹੱਥ ਵਿਖੇ ਹੈ।
ਮੈਂ ਤੋ ਹਵਨ ਕਰਾਵਨ ਪਰ ਹੋ,
ਮੈਂ ਤਾਂ ਕੇਵਲ ਹਵਨ ਕਰਾਵਾਂਗਾ ਅਤੇ ਆਪਣੀ ਭੇਟਾ ਲਵਾਂਗਾ।
ਵਿਧੀ ਬਤਾਵਨ ਕਰਮ ਤੇ ਕਰੋ,
ਇਸ ਵਿਧੀ ਤਰ੍ਹਾਂ ਆਪ ਜੀ ਹਵਨ ਕਰੋ, ਯੱਗ ਕਰੋ, ਇਹ ਮੇਰਾ ਫਰਜ਼ ਹੈ। ਅੱਗੇ ਆਪ ਜੀ ਨੇ ਹਵਨ ਜਿਸ ਤਰ੍ਹਾਂ ਕਰਨਾ ਹੈ ਉਹ ਆਪ ਜੀ ਆਪੇ ਜਾਣਦੇ ਹੋ।
ਇੱਕ ਮਨ ਹੋਏ ਮੰਤਰ ਕੋ ਪਠਨੋ।
ਪਰ ਸਤਿਗੁਰ ਜੀ, ਅਸਲੀ ਕਾਰਜ ਤਾਂ ਇਹੀ ਹੈ, ਕਿਸੇ ਧਰਮ ਗ੍ਰੰਥ ਨੂੰ ਪੜ੍ਹਨਾ, ਕਿਸੇ ਮੰਤਰ ਨੂੰ ਪੜ੍ਹਨਾ, ਤੇ ਸਭ ਤੋਂ ਪਹਿਲਾਂ ਸਾਵਧਾਨ ਇਕਾਗਰ ਚੀਤ, ਇਹ ਸੁਖਮਨੀ ਸਾਹਿਬ ਜੀ ਦੀ ਬਾਣੀ ਆਖਦੀ ਹੈ। ਪੰਡਿਤ ਜਾਣਦਾ ਹੈ ਵੀ ਕਿਸੇ ਮੰਤਰ ਨੂੰ ਪੜ੍ਹਨ ਲਈ, ਉਚਾਰਨ ਕਰਨ ਲਈ ਸਭ ਤੋਂ ਪਹਿਲਾਂ ਮਨ ਸੰਕੋਚ ਵਿਖੇ ਆਵੇ। ਜਿਹੜੇ ਮਨ ਦੀ ਬਿਰਤੀ ਹੈ ਸੰਕਲਪ ਵਿਕਲਪ ਦੀ, ਇਹ ਗੁਰਸਿੱਖ ਆਪਣੇ ਵਸ ਵਿਖੇ ਕਰੇ। ਜਦੋਂ ਮਨ ਵਸ ਵਿਖੇ ਆ ਗਿਆ, ਮਨ ਜੀਤੈ ਜਗ ਜੀਤ, ਤੇ ਇਸ ਤਰ੍ਹਾਂ ਸਭ ਤੋਂ ਪਹਿਲਾਂ ਆਪਣੇ ਇਹ ਉੜਦੇ ਹੋਏ ਮਨ ਨੂੰ ਕਾਬੂ ਕਰਨਾ ਹੈ।
ਬਿਨ ਸੰਕਲਪ ਧਿਆਨ ਕੋ ਠਟਨੋ।
ਬਿਨਾਂ ਸੰਕਲਪ ਅਤੇ ਵਿਕਲਪ ਤੋਂ ਕੋਈ ਬਿਰਤੀ ਨਾ ਹੋਵੇ, ਨਾ ਸੰਕਲਪ ਦੀ ਨਾ ਵਿਕਲਪ ਦੀ। ਇੱਕ ਧਿਆਨ ਸ਼ਬਦ ਵਿਖੇ ਲੀਨ ਕਰਨਾ ਹੈ, ਜਿੱਥੇ ਹਰ ਵੇਲੇ ਸੁਨ ਸਮਾਧੀ ਛਾਈ ਰਵੇ।
ਤਨ ਮਨ ਤੇ ਸ਼ੁੱਧ ਰਹਿਣ ਹਮੇਸ਼ਾ।
ਤਨ ਕਰਕੇ ਵੀ ਸ਼ੁੱਧ ਰਹਿਣਾ ਅਤੇ ਮਨ ਕਰਕੇ ਵੀ ਸ਼ੁੱਧ ਰਹਿਣਾ। ਸਰੀਰ ਵੀ ਰੋਜ਼ ਸਵੱਛ ਕਰਨਾ, ਰੋਜ਼ ਕੇਸੀ ਇਸ਼ਨਾਨ ਕਰਨਾ, ਅਤੇ ਮਨ ਕਰਕੇ ਵੀ ਰੋਜ਼ ਬਿਲਕੁਲ ਸਭ ਵਿਕਾਰਾਂ ਤੋਂ ਨਿਰਲੇਪ ਰਹਿਣਾ ਹੈ।
ਅਧੀਨ ਇਤਿਆਦੇ ਸ਼ੇਸ਼ਾ।
ਜਿਹੜਾ ਇਤਿਆਦਿਕ ਇਹਨਾਂ ਕਰਮਾਂ ਦੇ ਅਧੀਨ ਹੋ ਜਾਵੇ, ਭਾਵ ਤਨ ਮਨ ਕਰਕੇ ਸ਼ੁੱਧ ਹੋ ਜਾਵੇ।
ਅਸ਼ਟ ਪ੍ਰਕਾਰ ਕਾਮ ਕੋ ਤਿਆਗਨ।
ਅੱਠ ਤਰ੍ਹਾਂ ਦਾ ਕਾਮ ਹੈ, ਉਹ ਕਿਵੇਂ ਕਿਵੇਂ ਦਾ? ਪਰਾਈ ਇਸਤਰੀ ਦਾ ਸੇਵਨ ਕਰਨਾ, ਉਹਦੇ ਬਾਰੇ ਸੋਚਣਾ, ਕੋਲ ਬਹਿ ਕੇ ਗੱਲਾਂ ਕਰਨੀਆਂ ਜਾਂ ਹੋਰ ਵਿਚਾਰਾਂ ਆਦਿ ਕਰਨੀਆਂ, ਇਹ ਅੱਠ ਤਰ੍ਹਾਂ ਦਾ ਕਾਮ, ਇਹਨੂੰ ਆਪਣੇ ਕਾਬੂ ਵਿਖੇ ਕਰਨਾ ਹੈ। ਭਾਵ ਕਾਮ ਤੋਂ ਬਚ ਕੇ ਰਹਿਣਾ ਹੈ, ਬ੍ਰਹਮਚਰਿਆ ਦੀ ਬਿਰਤੀ ਨੂੰ ਧਾਰਨ ਕਰਨਾ ਹੈ।
ਬ੍ਰਹਮਚਰਜ
ਆਪਣੇ ਆਪ ਨੂੰ ਕੰਟਰੋਲ ਵਿਖੇ ਕਰਦੇ ਹੋਏ, ਵਾਸ਼ਨਾ ਨੂੰ ਕਾਬੂ ਵਿਖੇ ਕਰਦੇ ਹੋਏ, ਧਿਆਨ ਇੱਕ ਵਿਖੇ ਰਵੇ, ਵਾਹਿਗੁਰੂ 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 ਸ਼ਬਦ ਵਿਖੇ, ਬ੍ਰਹਮ ਵਿਖੇ ਧਿਆਨ ਜੁੜਿਆ ਰਵੇ। ਜਦੋਂ ਐਸਾ ਧਿਆਨ ਪਰਪੱਕ ਹੋਵੇਗਾ,
ਸੁਣ ਸ਼੍ਰੀ ਮੁਖ ਤੇ ਧੀਰਜ ਕਹਿ, ਸੇਵਾ ਲਛ ਦੱਚਣ ਹਮ ਦੈ।
ਸਤਿਗੁਰੂ ਮਹਾਰਾਜ ਜੀ ਨੇ ਜਦੋਂ ਸੁਣਿਆ, ਆਖਣ ਲੱਗੇ, ਪੰਡਿਤ ਜੀ ਫਿਕਰ ਨਾ ਕਰੋ, ਇਹ ਸਾਡੇ ਤੇ ਬਖਸ਼ਿਸ਼ ਹੈ ਗੁਰੂ ਨਾਨਕ ਮਹਾਰਾਜ ਜੀ ਦੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ, ਉਹਨਾਂ ਨੇ ਬਖਸ਼ਿਸ਼ ਕੀਤੀ ਹੈ। ਅਸੀਂ ਬ੍ਰਹਮਚਰਿਆ ਬਿਰਤੀ ਦੇ ਧਾਰਨੀ ਆ, ਸਾਡਾ ਮਨ ਕੰਟਰੋਲ ਵਿਖੇ ਹੈ, ਕਾਬੂ ਵਿਖੇ ਹੈ, ਸਾਡਾ ਮਨ ਸੰਕਲਪ ਵਿਕਲਪ ਦੀ ਬਿਰਤੀ ਵਿਖੇ ਨਹੀਂ ਦੌੜਦਾ, ਤੁਸੀਂ ਫਿਕਰ ਨਾ ਕਰੋ, ਅਸੀਂ ਇਸੇ ਤਰ੍ਹਾਂ ਕਰਾਂਗੇ। ਤੁਹਾਡੇ ਮਨ ਵਿਖੇ ਇੱਛਾ ਹੈ ਕਿ 1,25,000 ਰੁਪਇਆ ਲਵਾਂਗੇ, ਲੱਖ 1,25,000 ਲਵਾਂਗੇ, ਕੋਈ ਗੱਲ ਨਹੀਂ, ਤੁਹਾਨੂੰ ਦਕਸ਼ਣਾ ਜ਼ਰੂਰ ਦੇਵਾਂਗੇ, ਬੇਫਿਕਰ ਹੋ ਜਾਓ ਪੰਡਿਤ ਜੀ।
ਅਪਰ ਕਰਮ ਜੇ ਤੱਕ ਤੁਮ ਭਨੈ।
ਹੋਰ ਜਿਹੜੇ ਜਿਹੜੇ ਆਪ ਜੀ ਨੇ ਕਰਮ ਆਖੇ ਹਨ,
ਹਮ ਸੰਚੈ ਕੀਏ ਮਨ ਗੁਣ ਘਨੇ,
ਅਸਾਂ ਨੇ ਉਹ ਸਾਰੇ ਕਾਰਜ ਸੰਚੇ ਕਰ ਲਏ, ਇਕੱਠੇ ਕਰ ਲਏ, ਭਾਵ ਜੋ ਜੋ ਸਮੱਗਰੀ ਆਪ ਜੀ ਨੇ ਮੰਗਵਾਈ ਹੈ ਉਹ ਸਭ ਇਕੱਠੀ ਕਰਵਾਈ ਗਈ ਹੈ। ਉੱਥੇ ਚਾਵਲ, ਜੌਂ, ਖੋਪਾ, ਬਦਾਮ ਦੀ ਗਿਰੀਆਂ ਅਤੇ ਕਈ ਮਣ ਘਿਓ, ਉਹ ਸਭ ਇਕੱਠਾ ਕੀਤਾ ਗਿਆ। ਤੇ ਦੂਜੀ ਗੱਲ, ਆਪ ਜੀ ਆਖਦੇ ਹੋ ਕਿ ਸਾਡਾ ਮਨ ਸਾਡੇ ਕਾਬੂ ਵਿਖੇ ਹੈ, ਤੁਸੀਂ ਇਸ ਤੋਂ ਬੇਫਿਕਰ ਹੋ ਜਾਓ।
ਇਤ ਦੇਸ਼ ਕੀ ਚਿੰਤਾ ਨਾ ਕਰੀ ਜੈ।
ਸਾਡੇ ਵੱਲੋਂ ਕੋਈ ਚਿੰਤਾ ਨਾ ਕਰੋ, ਬੇਫਿਕਰ ਹੋ ਜਾਓ, ਬੇਚਿੰਤ ਹੋ ਜਾਓ, ਅਸੀਂ ਤਾਂ ਆਪ ਸਤਿਗੁਰ ਮਹਾਰਾਜ ਜੀ ਦੇ ਸ਼ਬਦ ਵਿਖੇ ਲੀਨ
ਹਾਂ।
ਪਰ ਧਿਆਨ ਰੱਖਣਾ, ਆਪਣੇ ਹਿਰਦੇ ਵਿਖੇ ਪਰਖ ਕਰ ਲੋ, ਕੋਈ ਕਾਰਜ ਵਿਖੇ ਕੋਈ ਸਮਾਨ ਵਿਖੇ ਤੋਟ ਨਾ ਰਹਿ ਜਾਵੇ।
ਨਿਜ ਕ੍ਰਿਤ ਪਰ ਤੁਮ ਬਨੋ ਸੁਚੇਤ,
ਆਪਣੇ ਕਾਰਜ ਵਿਖੇ ਆਪ ਜੀ ਸੁਚੇਤ ਹੋ ਜਾਓ, ਸਾਵਧਾਨ ਹੋ ਜਾਓ, ਤੁਹਾਡਾ ਜੋ ਕਾਰਜ ਹੈ ਆਪ ਜੀ ਉਹਨੂੰ ਨਿਭਾਓ ਸਾਵਧਾਨੀ ਨਾਲ।
ਕਰੋ ਸਕਲ ਬਿਤਨ ਕੇਤ,
ਕੇਵਲ ਉਸ ਸ਼ਕਤੀ ਨੂੰ ਪ੍ਰਗਟ ਕਰਨ ਲਈ ਤੁਸੀਂ ਉਹੀ ਕਾਰਜ ਕਰੋ। ਆਖੋ ਸਤਨਾਮ ਸ੍ਰੀ ਵਾਹਿ। ਇੱਕ ਦੇਵੀ ਸ਼ਕਤੀ ਜਿਹਨੂੰ ਲੋਕੀ ਬੁਰਾ ਆਖਦੇ, ਕਈ ਸਾਡੇ ਭਰਾ ਵੀ ਬੁਰਾ ਆਖਦੇ, ਪਰ ਦੇਵੀ ਦਾ ਅਰਥ ਮਹਾਂਪੁਰਸ਼ ਜਨ ਇਸ ਤਰ੍ਹਾਂ ਕਰਦੇ, ਦੇਵ ਸ਼ਬਦ ਦਿਵਯ ਤੋਂ ਬਣਿਆ। ਦਿਵਯ ਦਾ ਅਰਥ ਹੈ ਪ੍ਰਕਾਸ਼ਮਾਨ, ਜਿਵੇਂ ਬਲਬ ਇਹ ਲਾਈਟ ਪ੍ਰਕਾਸ਼ ਕਰ ਰਹੇ ਹਨ। ਤੇ ਇਹ ਸ਼ਕਤੀ ਕਿੱਥੋਂ ਆ ਰਹੀ ਹੈ? ਇਹ ਸਾਰਾ ਪ੍ਰਕਾਸ਼, ਇਹ ਲਾਈਟ, ਇਹ ਬਿਜਲੀ ਜਿੱਥੋਂ ਬਿਜਲੀ ਬਣਦੀ ਹੈ ਉੱਥੋਂ ਆਉਂਦੀ ਹੈ। ਭਾਖੜਾ ਡੈਮ ਜਾਂ ਨੰਗਲ ਡੈਮ ਉੱਥੋਂ ਬਣਦੀ ਹੈ। ਮੇਨ ਸੋਮਾ ਉਹੀ ਹੈ ਜਿੱਥੋਂ ਬਿਜਲੀ ਬਣਦੀ ਹੋਵੇ, ਤੇ ਵੱਖ ਵੱਖ ਥਾਂ ਵਿਖੇ ਵੰਡੀ ਗਈ। ਉਹੀ ਹੀਟਰ ਵਿਖੇ ਗਰਮ ਦੇ ਰੋਸ਼ਨੀ ਦਿੰਦੀ ਹੈ, ਤਪਸ਼ ਦਿੰਦੀ ਹੈ, ਤੇ ਉਹੀ ਬਿਜਲੀ ਏਸੀ ਵਿਖੇ ਠੰਡਕ ਦਿੰਦੀ ਹੈ। ਹੈ ਤਾਂ ਇੱਕੋ ਹੀ, ਉਹੀ ਬਿਜਲੀ ਕਿਸੇ ਨੂੰ ਤਪਸ਼ ਦਿੰਦੀ ਹੈ ਤੇ ਉਹੀ ਠੰਡਕ ਦਿੰਦੀ ਹੈ। ਇਸੇ ਤਰ੍ਹਾਂ ਖਾਲਸਾ ਜੀਓ, ਅਕਾਲ ਪੁਰਖ ਦੀ ਸ਼ਕਤੀ ਇੱਕੋ ਹੀ ਹੈ, ਉਹ ਵੱਖ ਵੱਖ ਥਾਂ ਵਿਖੇ ਬਦਲ ਗਈ। ਕੋਈ ਉਹਨੂੰ ਭਗਵਤੀ ਆਖਦਾ, ਕੋਈ ਚੰਡੀ ਆਖਦਾ, ਕੋਈ ਦੁਰਗਾ ਆਖਦਾ, ਕੋਈ ਕਾਲੀ ਆਖਦਾ। ਹੈ ਤਾਂ ਉਹ ਸ਼ਕਤੀ, ਉਹੀ ਸ਼ਕਤੀ ਬੰਦੇ ਦੇ ਅੰਦਰ ਹੈ। ਅਸੀਂ ਕਈ ਵਾਰੀ ਆਖਦੇ ਹਾਂ ਭਾਈ ਨੈਣਾ ਦੇਵੀ, ਜਿੱਥੇ ਸ਼ਕਤੀ ਪ੍ਰਗਟ ਕਰਨੀ ਹੈ। ਨੈਣ ਬੰਦੇ ਦੀ ਅੱਖਾਂ ਹਨ, ਅੱਖਾਂ ਵਿਖੇ ਜਿਹੜੀ ਸ਼ਕਤੀ ਆ ਰਹੀ ਹੈ ਆਤਮਾ ਦੀ, ਆਤਮਾ ਦਾ ਅਕਸ਼ ਨੈਣਾ ਵਿਖੇ ਚਲਾ ਗਿਆ, ਉਹ ਬਣ ਗਈ ਨੈਣਾ ਦੇਵੀ। ਜਿਹਦੇ ਅੰਦਰ ਆਤਮਾ ਦਾ ਅਕਸ਼ ਹੈ ਹੀ ਨਹੀਂ, ਆਤਮਾ ਹੈ ਹੀ ਨਹੀਂ, ਅੱਖਾਂ ਕੀ ਵੇਖਣਗੀਆਂ? ਤੇ ਜਿਹੜੀ ਉਹ ਸ਼ਕਤੀ ਆ ਰਹੀ ਹੈ ਆਤਮਾ ਦੀ ਆ ਰਹੀ, ਕਹੋ ਕਬੀਰ ਉਹ ਰਾਮ ਕੀ ਅੰਸ਼, ਤੇ ਆਤਮਾ ਪਰਮਾਤਮਾ ਦੀ ਅੰਸ਼ ਹੈ। ਇਸ ਕਰਕੇ ਆਤਮ ਸੱਤਾ ਉਹ ਸ਼ਕਤੀ ਅੱਖਾਂ ਦੁਆਰਾ ਬਾਹਰ ਵੇਖਦੀ ਹੈ, ਉਹ ਪ੍ਰਕਾਸ਼ਮਾਨ ਹੈ ਤੇ ਉਹ ਪਰਮਾਤਮਾ ਦੀ ਸੱਤਾ ਹੈ। ਦੂਜੀ ਮਨਸਾ ਦੇਵੀ, ਮਨੁਆ ਗੁਰ ਗੁਰ ਮਨਸਾ ਮਾਈ ਗੁਰ ਕਲਗੀਧਰ ਪਾਤਸ਼ਾਹ ਪਚਿੱਤਰ ਨਾਟਕ ਵਿਖੇ ਫੁਰਮਾਨ ਕਰਦੇ ਕਿ ਮਨਸਾ ਦੇਵੀ, ਮਨ ਦੀ ਇੱਛਾ ਜੋ ਆਤਮਾ ਨੇ ਆਖਿਆ ਤੇ ਮਨ ਨੇ ਉਹ ਇੱਛਾ ਕੀਤੀ, ਮਨ ਵਿਖੇ ਸੰਕਲਪ ਵਿਕਲਪ ਦੀ ਬਿਰਤੀ ਆ ਗਈ, ਮਨਸਾ ਦੇਵੀ ਬਣ ਗਈ। ਉਹ ਸਭ ਸ਼ਕਤੀਆਂ ਦਾ ਸੋਮਾ ਖਾਲਸਾ ਜੀ ਉਹ ਪਾਰ ਬ੍ਰਹਮ ਪਰਮੇਸ਼ਰ ਹੈ। ਇਸ ਕਰਕੇ ਜਿਹੜੀ ਵੀ ਸ਼ਕਤੀ ਹੈ, ਚੰਡੀ ਦੁਰਗਾ ਭਗਵਤੀ ਆਦਿਕ, ਇਹ ਸਭ ਉਸ ਤੋਂ ਬਗੈਰ ਕੁਛ ਨਹੀਂ ਕਰ ਰਹੀਆਂ, ਉਹਦੀ ਸੱਤਾ ਸਾਰਾ ਵਿਖੇ ਹੈ ਤੇ ਮਹਾਰਾਜ ਉਹਨੂੰ ਪ੍ਰਗਟ ਕਰਨਾ ਚਾਹੁੰਦੇ। ਇਹ ਤਾਂ ਬਹਾਨਾ ਸੀ ਉਸ ਪੰਡਿਤ ਦਾ ਪਾਜ ਉਘੇੜਨਾ ਕਿ ਕੈਸੇ ਕੈਸੇ ਬ੍ਰਾਹਮਣ ਬਣੇ ਹੋਏ ਲੁੱਟ ਮਾਰ ਕਰ ਰਹੇ ਸਤਿਗੁਰੂ ਜੀ, ਉਹਦਾ ਪਾਜ ਉਘੇੜਨਾ ਚਾਹੁੰਦੇ ਨੇ। ਇਸ ਕਰਕੇ ਮਹਾਰਾਜ ਦਾ ਇੱਕੋ ਨਿਸ਼ਚਾ ਹੈ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਖੰਡੇ ਦੀ ਧਾਰ ਚੋਂ ਖਾਲਸਾ ਪੰਥ ਪ੍ਰਗਟ ਕਰਨਾ ਸੀ ਤੇ ਖੰਡਾ ਉਹ ਸ਼ਕਤੀ ਹੈ, ਪ੍ਰਥਮ ਖੰਡਾ ਸਾਜ ਕਹਿ ਜਿਨ ਸਭ ਸਹਿ ਸਾਰ ਉਪਾਇਆ। ਇਸ ਕਰਕੇ ਸਤਿਗੁਰ ਆਖਦੇ ਪੰਡਿਤ ਜੀ, ਤੁਹਾਡਾ ਨਿਸ਼ਚਾ, ਤੁਸੀਂ ਆਪਣੇ ਨਿਸ਼ਚੇ ਤੇ ਪੱਕੇ ਰਹੋ, ਆਪ ਜੀ ਡੋਲੋ ਨਾ।
ਨੀਕੋ ਦਿਨ ਆਵ ਲਿਓ ਵਿਚਾਰ,
ਚੰਗੀ ਤਰ੍ਹਾਂ ਆਪਣੇ ਮਨ ਵਿਖੇ ਵਿਚਾਰ ਕਰ ਲਵੋ।
ਪ੍ਰਥਮ ਆਰੰਭ ਲਗੈ ਜਬ ਕਾਰ,
ਜਦੋਂ ਇਹ ਕਾਰਜ ਆਰੰਭ ਹੋਵੇਗਾ ਫਿਰ ਵੇਖਣਾ।
ਅਮਨ ਵਰਤ ਕੀ ਕਮੀ ਨਾ ਕਾਏ,
ਤੁਹਾਡੇ ਕੋਲ ਕੋਈ ਵੀ ਕਮੀ ਨਹੀਂ ਆਵੇਗੀ। ਹਵਨ ਵਸਤ ਕੀ ਕਮੀ ਨਾ ਕਾਏ, ਤੁਹਾਡੇ ਕੋਲ ਕੋਈ ਵਸਤੂ ਘਿਓ ਦੀ, ਖੋਪੇ ਦੀ, ਗਿਰੀ ਦੀ, ਚਾਵਲ ਦੀ, ਜੌਂ ਦੀ, ਜੋ ਚਾਹੋਗੇ ਉਹ ਸਭ ਕੁਛ ਮਿਲੇਗਾ, ਪਰ ਆਪਣਾ ਕਾਰਜ ਸਾਵਧਾਨ ਹੋ ਕੇ ਨਿਭਾਓ।
ਅਨਤਰੈ ਤੇ ਕਸਮ ਦਾਏ,
ਸਾਡੇ ਸਿੱਖ ਤੋੜ ਨਹੀਂ ਆਉਣ ਦਿੰਦੇ, ਉਹ ਸਭ ਵਸਤੂ ਆਪੇ ਲਿਆਈ ਜਾਣਗੇ।
ਲੱਖ ਉਦਾਰਤਾ ਪ੍ਰਭ ਕੀ ਕਨੇ,
ਸਤਿਗੁਰ ਮਹਾਰਾਜ ਦੀ ਇਹ ਉਦਾਰਤਾ ਵੇਖ ਕੇ, ਵਿਸ਼ਾਲ ਹਿਰਦਾ ਵੇਖ ਕੇ ਇਹ ਪੰਡਿਤ ਆਪਣੇ ਮਨ ਵਿਖੇ ਵਿਚਾਰ ਵੀ ਕਰ ਰਿਹਾ ਹੈ।
ਕੇਸ਼ਵ
ਦਾਸ ਇਹ ਬ੍ਰਾਹਮਣ ਆਪਣੇ ਮਨ ਵਿਖੇ ਆਨੰਦ ਵਿਖੇ ਆ ਕੇ ਤੇ ਆਖਣ ਲਗਾ ਹੈ,
ਧੰਨ ਗੁਰੂ ਕਲੀ ਕਾਲ ਮਜਾਰਾ, ਦੇਵ ਆਰਾਧਨ ਉਦਮ ਧਾਰਾ।
ਆਖਣ ਲਗਾ ਮਹਾਰਾਜ, ਆਪ ਜੀ ਧਨ ਹੋ, ਧਨ ਹੋ, ਧਨ ਹੋ। ਇਸ ਕਲਯੁਗ ਦੇ ਸਮੇਂ ਵਿਖੇ ਹੋਰ ਕੋਈ ਨਹੀਂ ਆਪ ਜੀ ਦੇ ਵਰਗਾ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਵੱਡਾ ਕਾਰਜ ਕੀਤਾ ਇਸ ਕਲਯੁਗ ਵਿਖੇ, ਦੇਵੀ ਦੀ ਆਰਾਧਨਾ ਕਰਨ ਲਈ ਆਪ ਜੀ ਨੇ ਵੱਡਾ ਕਾਰਜ ਇਹ ਆਰੰਭਿਆ ਹੈ। ਪਰ ਪੰਡਿਤ ਕੀ ਜਾਣਦਾ ਹੈ ਵੀ ਸਤਿਗੁਰ ਦੀ ਦੇਵੀ ਹੋਰ ਹੈ, ਪੰਡਿਤ ਦੀ ਦੇਵੀ ਹੋਵੇਗੀ ਕੋਈ ਛੋਟੀ ਮੋਟੀ ਕੋਈ ਸ਼ਕਤੀ ਹੋਵੇਗੀ, ਪਰ ਇੱਥੇ ਤਾਂ ਵੱਡੀ ਸ਼ਕਤੀ ਹੈ ਅਕਾਲ ਪੁਰਖ। ਸਤਿਗੁਰੂ ਉਹਦੀ ਆਰਾਧਨਾ ਕਰਨਾ ਚਾਹੁੰਦੇ ਹਨ ਤੇ ਇੱਕੋ ਆਰਾਧਨਾ ਕਰਨੀ ਹੈ ਭਾਈ, ਉਹ ਕਿਹਦੀ? ਇੱਕ ਓਅੰਕਾਰ ਦੀ। ਉਹ ਸ਼ਕਤੀ ਸਾਰੇ ਪਾਸੇ ਘੁੰਮ ਰਹੀ ਹੈ, ਓਅੰਕਾਰ ਜਿਹੜੀ ਸਤਿਗੁਰ ਸ਼ਕਤੀ ਹੈ ਹਰ ਥਾਂ ਵਿਖੇ ਵਿਆਪਕ ਹੈ, ਮਹਾਰਾਜ ਉਹਦੀ ਉਪਾਸ਼ਨਾ ਕਰ ਰਹੇ ਹਨ।
ਤੁਰਕ ਤੇਜ ਛੈ ਹਿੰਦੂ ਉਬਾਰਨ,
ਆਖਣ ਲਗਾ ਸਤਿਗੁਰ ਜੀ ਇਹ ਸ਼ਕਤੀ ਕਰਕੇ ਜਿਹੜਾ ਤੁਰਕਾਂ ਦਾ ਤੇਜ ਹੈ, ਦੁਸ਼ਟਾਂ ਪਾਪੀਆਂ ਦਾ ਜਿਹੜਾ ਪ੍ਰਕਾਸ਼ ਹੈ, ਉਹਨਾਂ ਅੰਦਰ ਜਿਹੜੀ ਸੱਤਾ ਪੈਦਾ ਹੋ ਰਹੀ ਹੈ, ਉਹਦਾ ਨਾਸ਼ ਕਰੇਗੀ ਇਹ ਸ਼ਕਤੀ। ਤੇ ਜਿਹੜੇ ਗਰੀਬ ਹਨ, ਹਿੰਦੂ ਹਨ, ਰੱਬ ਦੇ ਪਿਆਰੇ ਭਗਤ ਹਨ, ਉਹਨਾਂ ਦੀ ਉਬਾਰਨਾ ਕਰੇਗੀ।
ਕਰੋ ਕ੍ਰਿਤੀ ਕੇ ਉਪਕਾਰ ਕੇ ਕਾਰਨ,
ਆਪ ਜੀ ਦਾ ਇਹ ਵੱਡਾ ਕਾਰਜ ਸਭ ਤੇ ਉਪਕਾਰ ਹੋਵੇਗਾ।
ਨਿਸ ਦਿਨ ਰਹਿਬੋ ਬਣੇ ਸੁਚੇਤ,
ਪਰ ਸਤਿਗੁਰ ਜੀ ਇਸ ਕਾਰਜ ਲਈ ਨਿਸ ਦਿਨ ਦਿਨ ਰਾਤ ਸੁਚੇਤ ਰਹਿਣਾ ਪਵੇਗਾ, ਆਪਣੇ ਆਪ ਨੂੰ ਕਾਬੂ ਵਿਖੇ ਰੱਖ ਕੇ ਇੱਕ ਦੀ ਆਰਾਧਨਾ ਕਰਨੀ ਪਵੇਗੀ।
ਮਮ ਕਹਿਨੋ ਸਭ ਤੁਮਰੇ ਹੇਤ,
ਮੇਰਾ ਕਹਿਣਾ ਸਭ ਤੁਹਾਡੇ ਲਈ ਹੈ, ਅੱਗੇ ਆਪ ਜੀ ਦੀ ਮਰਜ਼ੀ ਹੈ ਕਿ ਆਪ ਜੀ ਨੇ ਕਿਵੇਂ ਰਹਿਣਾ ਹੈ।
ਅਲਪ ਆਹਾਰ ਕ੍ਰਿਤ ਤਿਲ ਕੇਰਾ,
ਥੋੜਾ ਖਾਣਾ ਘਿਓ ਤਿਲ ਆਦਿਕ ਦਾ ਭੋਜਨ ਕਰਨਾ ਇਹ ਆਹਾਰ ਹੋਵੇ। ਸਤਿਗੁਰ ਆਪਣੀ ਬਾਣੀ ਵਿਖੇ ਆਖਦੇ ਖਾਲਸਾ ਜੀਓ, ਅਲਪ ਆਹਾਰ ਸੁਲਭ ਸੇ ਨਿੰਦਰਾ, ਦਇਆ ਸ਼ਿਵਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵਾਹਿਬੋ, ਹਵੈਬੋ ਤ੍ਰਿਗੁਣ ਅਤੀਤ, ਕਾਮ ਕ੍ਰੋਧ ਹੰਕਾਰ ਲੋਭ ਹਠ, ਮੋਹ ਨ ਮਨ ਸਿਓ ਲਿਆਵੈ, ਤਬ ਹੀ ਆਤਮ ਤਤ ਕੋ ਦਰਸੇ, ਪਰਮ ਪੁਰਖ ਕਹਿ ਪਾਵੈ। ਆਤਮ ਤਤ ਉਹ ਸ਼ਕਤੀ ਏ ਤੇ ਉਹੀ ਪ੍ਰਾਪਤ ਕਰਨਾ ਹੈ। ਪਰ ਇਸ ਪੰਡਿਤ ਨੂੰ ਕੀ ਪਤਾ ਕਿ ਮਹਾਰਾਜ ਜੀ ਦਾ ਕੀ ਆਸ਼ਾ ਹੈ।
ਅਲਸਾਬੋ ਨੈ ਜਾ ਕਨੇਰਾ,
ਬਹੁਤਾ ਅਲਸਾਣਾ ਨਹੀਂ, ਆਲਸ ਨਹੀਂ ਕਰਨਾ, ਹਰ ਵੇਲੇ ਜਾਗਣਾ ਪਵੇਗਾ, ਬਹੁਤਾ ਜਾਗਣਾ ਪਵੇਗਾ।
ਇਮ ਕਹਿ ਪੱਤਰਾ ਬਿਪਰ ਨਿਕਾਰਾ,
ਇਸ ਤਰ੍ਹਾਂ ਕਹਿ ਕੇ ਉਸ ਪੰਡਿਤ ਨੇ ਆਪਣਾ ਪੱਤਰਾ ਪੱਤਰੀ ਬਾਹਰ ਕੱਢੀ ਹੈ।
ਭਲੋ ਮਹੂਰਤ ਹੇਤ ਵਿਚਾਰਾ,
ਚੰਗਾ ਮਹੂਰਤ ਇਹਦੀ ਵਿਚਾਰ ਕੀਤੀ ਹੈ।
ਮਾਸ ਮਾਧਵਾ ਪੂਰਨ ਮਾਸ਼ੇ,
ਵਿਸਾਖ ਦਾ ਮਹੀਨਾ ਅਤੇ ਵਿਸਾਖ ਦੀ ਪੂਰਨ ਮਾਸ਼ੀ ਨੂੰ
ਛਤਰ ਨੰਦਾ ਤਿਥ ਪਾਸੇ,
ਨਛੱਤਰ ਜਿਹੜਾ ਬੜਾ ਸੋਹਣਾ ਹੈ, ਆਨੰਦਮਈ ਹੈ, ਤੇ ਇਹਨੇ ਇਹ ਚੁਣਿਆ ਹੈ।
ਗੁਰਵਾਰ ਗੁਰੂ ਸਮਝਾਨੋ,
ਤੇ ਸਤਿਗੁਰ ਜੀ ਉਸ ਦਿਨ ਵੀਰਵਾਰ ਹੈ, ਆਪ ਜੀ ਜਾਣ ਲਵੋ ਇਹ ਆਪ ਜੀ ਦੇ ਸਮਾਨ ਗੁਰੂਵਾਰ ਹੈ।
ਪ੍ਰਥਮੇ ਆਰੰਭ ਤਿਸੀ ਦਿਨ ਠਾਨੋ,
ਉਸ ਦਿਨ ਵੀਰਵਾਰ ਦੇ ਦਿਹਾੜੇ ਵਿਸਾਖ ਦੀ ਪੂਰਨਮਾਸ਼ੀ ਨੂੰ ਇਹ ਜੱਗ ਆਰੰਭ ਕਰਾਂਗੇ।
ਰਹੇ ਕਿਤਕ ਦਿਨ ਕੀਜੈ ਤਿਆਰੇ,
ਹੁਣ ਕੁਝ ਦਿਨ ਰਹਿ ਗਏ ਹਨ ਸਤਿਗੁਰ ਜੀ, ਆਪ ਜੀ ਤਿਆਰੀ ਕਰਵਾ ਲਵੋ।
ਥਲ ਇਕਾਂਤ ਕੋ ਲਿਓ ਵਿਚਾਰੇ,
ਜਿਹੜਾ ਥਾਂ ਇਕਾਂਤ ਹੈ ਜਿੱਥੇ ਬਹੁਤਾ ਰੋਲਾ ਰੱਪਾ ਨਾ ਹੋਵੇ, ਸ਼ਾਂਤੀ ਹੋਵੇ, ਸਹਿਜ ਬਿਰਤੀ ਹੋਵੇ, ਆਪ ਜੀ ਉਹਦੀ ਵੀ ਵਿਚਾਰ ਕਰ ਲਵੋ।
ਸੋ ਸੁਧਰਾਏ ਸੋਜ ਤਰਵਾਵੋ,
ਉਸ ਥਾਂ ਨੂੰ ਲਭਾ ਲਵੋ ਤੇ ਉਥੇ ਸਾਰੀ ਸਮੱਗਰੀ ਇਕੱਠੀ ਕਰਵਾ ਲਵੋ।
ਪਾਵਨ ਥਾਨ ਤੋਂ ਮੋਏ ਬਤਾਵੋ,
ਦੱਸੋ ਸਤਿਗੁਰੂ ਜੀ ਉਹ ਥਾਨ ਕਿਹੜਾ ਹੈ ਉਹ ਮੈਨੂੰ ਵੀ ਦੱਸੋ।
ਸੁਣ ਬਿਜਤੇ ਸਤਿਗੁਰੂ ਵਿਚਾਰਾ, ਗਿਰ ਪਰ ਥਾਨ ਪ੍ਰਸੰਗ ਉਚਾਰਾ।
ਸਤਿਗੁਰੂ ਮਹਾਰਾਜ ਜੀ ਨੇ ਜਦੋਂ ਸੁਣਿਆ ਉਸ ਬ੍ਰਾਹਮਣ ਤੋਂ ਤੇ ਸਤਿਗੁਰੂ ਜੀ ਆਖਣ ਲੱਗੇ, ਪੰਡਿਤ ਜੀ ਇੱਕ ਥਾਨ ਹੈ, ਬੜਾ ਸੋਹਣਾ ਥਾਨ ਹੈ, ਬੜਾ ਇਕਾਂਤ ਅਸਥਾਨ ਹੈ, ਉਹ ਥਾਨ ਪਹਾੜ ਦੇ ਉੱਤੇ ਹੈ ਤੇ ਉਹਦੇ ਬਾਰੇ ਸੁਣ ਲਵੋ।
ਕੁਛ ਸੈਲ ਪਰ ਰਾਹ ਕਰੇ,
ਉਸ ਥਾਨ ਦੇ ਉੱਤੇ ਪਹਿਲਾਂ ਕੁਝ ਜ਼ਿਮੀਦਾਰ ਰਹਿੰਦੇ ਸਨ, ਕੁਝ ਕਿਸਾਨ ਆਦਿਕ ਉਹ ਰਹਿੰਦੇ ਸਨ।
ਫਿਰ ਤੈ ਪਸ਼ੂ ਚਰਾਵਤ,
ਉਥੇ ਉਹ ਆਪਣੇ ਪਸ਼ੂ ਚਰਾਉਂਦੇ ਸਨ।
ਇੱਕ ਦਿਨ ਸੁੰਦਰ ਸਰਬੰਗ,
ਉਹਨਾਂ ਚੋ ਕਿਸੇ ਜ਼ਿਮੀਦਾਰ ਦੀ ਕਿਸੇ ਕਿਸਾਨ ਦੀ ਇੱਕ ਧੇਨ ਬੜੀ ਸੋਹਣੀ ਸੀ, ਬੜੇ ਚਿੱਟੇ ਰੰਗ ਵਾਲੀ ਕਪੜਾ ਗਾਂ ਬੜੀ ਸੋਹਣੀ ਉਹ ਵੀ ਚਰਦੀ ਸੀ।
ਪਾਵਨ ਬੋ ਕਪਲਾ ਤਿਸ ਰੰਗ,
ਬੜੀ ਪਾਵਨ ਗਾਂ ਤੇ ਚਿੱਟੇ ਰੰਗ ਵਾਲੀ ਗਾਂ ਸੀ ਉਹ।
ਹਰਤ ਹਰਤ ਤ੍ਰਿਣ ਚਰਤ ਉਚੇਰੇ,
ਉੱਚੇ ਉੱਚੇ ਪਹਾੜਾਂ ਤੇ ਉਹ ਹਰਾ ਹਰਾ ਘਾਹ ਚਰਦੀ ਸੀ।
ਗਿਰ ਕੇ ਸ਼ਿਕਰ ਜਾਏ ਇੱਕ ਬੇਰੇ,
ਤੇ ਇੱਕ ਦਿਨ ਉਹ ਗਾਂ ਪਹਾੜ ਦੀ ਚੋਟੀ ਤੇ ਪਹੁੰਚ ਗਈ।
ਸਭ ਥਲ ਪਰ ਤਿਰ ਵਹਿ ਕਰ ਰਹੇ,
ਸਾਰੇ ਥਲ ਤੇ ਘੁੰਮ ਘੁੰਮ ਕੇ ਘਾਹ ਪੱਠਾ ਆਦਿ ਖਾ ਖਾ ਕੇ
ਦੁਗਧ ਸ਼ਰਬਤ ਅਸਥਨ ਤੇ
ਤੇ ਉਥੇ ਪਹੁੰਚ ਗਈ ਪਹਾੜ ਦੀ ਚੋਟੀ ਤੇ, ਜਿੱਥੇ ਆਪਣੇ ਆਪ ਉਹਦੇ ਅਸਥਨਾਂ ਤੋਂ ਦੁੱਧ ਚੋਣ ਲਗਾ ਸੀ।
ਜਿਤਕ ਪੈ ਹੋਵਤ ਤਿਸ ਕੇਰਾ,
ਜਿਤਨਾ ਪੈ ਜਿਤਨਾ ਦੁੱਧ ਉਹਦੇ ਅਸਥਨਾਂ ਵਿਖੇ ਸੀ।
ਸਿੰਚਿਤ ਹੈ ਸੋ ਥਾਨ ਭਲੇਰਾ,
ਉਸ ਦੁੱਧ ਨਾਲ ਉਹ ਥਾਂ ਸਾਰਾ ਸਿੰਚਿਆ ਗਿਆ, ਭਾਵ ਉਹ ਥਾਂ ਸਾਰਾ ਭਿੱਗ ਗਿਆ ਤੇ ਇਸ ਕਰਕੇ ਸਤਿਗੁਰੂ ਜੀ
ਬੋਰ ਮਿਲਿਆ ਸਭ ਤਿੰਨ ਸੰਗ।
ਸਤਿਗੁਰੂ ਨੇ ਆਖਿਆ, ਪੰਡਿਤ ਜੀ ਫਿਰ ਉਹ ਗਾਂ ਆਪਣੀਆਂ ਗਾਵਾਂ ਦੇ ਨਾਲ ਮਿਲ ਕੇ,
ਮੈਂ ਸੰਧਿਆ ਤੇਜ ਸੈਲ ਤਜ ਸੈਲ ਉਤੰਗ,
ਸ਼ਾਮ ਦੇ ਸਮੇਂ ਉਹਨਾਂ ਪਹਾੜਾਂ ਤੋਂ ਥੱਲੇ ਆ ਜਾਂਦੀ ਸੀ।
ਚੱਲ ਆਵਤ ਪੁਨ ਆਪਣੇ ਧਾਮੋ, ਜਿਸ ਤਿਗ ਤੇਨ ਸੁਨੈਣਾ ਨਾਮੋ।
ਜਿਹਦੇ ਕੋਲ ਉਹ ਗਾਂ ਸੀ ਉਹਦਾ ਨਾਮ ਸੀ ਨੈਣਾ, ਨੈਣੇ ਦੀ ਉਹ ਗਾਂ ਸੀ ਤੇ ਸਾਰਾ ਦਿਨ ਚਰ ਚਰ ਕੇ ਉਹ ਗਾਂ ਸ਼ਾਮ ਨੂੰ ਉਹਦੇ ਕੋਲ ਆਪੇ ਆ ਜਾਂਦੀ ਸੀ।
ਜੋਨ ਲਗੇ ਬੈਠ ਕਰ ਤਰੇ,
ਸ਼ਾਮ ਦਾ ਸਮਾਂ ਹੋਇਆ ਤੇ ਉਸ ਨੈਣੇ ਨੇ ਵੇਖਿਆ ਵੀ ਗਾਂ ਚੋਈਏ, ਹੁਣ ਜਦੋਂ ਗਾਂ ਚੋਣ ਲਗਾ ਹੈ
ਅਸਨ ਛੂਛੇਰਨ ਕਰੇ,
ਕੀ ਵੇਖਦਾ ਗਾਂ ਚੋਣ ਬਹਿ ਗਿਆ ਤਿਆਰੀ ਕਰਕੇ, ਜਦੋਂ ਚੋਣ ਲਗਾ ਕੋਈ ਵੀ ਦੁੱਧ ਬਾਹਰ ਨਾ ਆਵੇ, ਥਨ ਬਿਲਕੁਲ ਖਾਲੀ, ਇਹ ਵੇਖ ਕੇ ਉਹਨੇ ਆਪਣੇ ਮਨ ਵਿਖੇ ਵਿਚਾਰ ਕੀਤੀ ਹੈ।
ਕਾਰਨ ਕੋਈ ਨਾ ਮਨ ਮੈਂ ਪਾਇਓ,
ਮਨ ਵਿਖੇ ਸੋਚਣ ਲਗਾ ਵੀ ਕੋਈ ਵੀ ਦੁੱਧ ਨਹੀਂ, ਥੋੜਾ ਵੀ ਦੁੱਧ ਨਹੀਂ, ਪਾਈਆ ਦੁੱਧ ਹੋਵੇਗਾ ਉਹ ਵੀ ਨਹੀਂ, ਸਾਰਾ ਦਿਨ ਹੋ ਗਿਆ ਚਰਦੀ ਨੂੰ ਤੇ ਦੁੱਧ ਥੋੜਾ ਵੀ ਨਹੀਂ। ਇਹ ਦੇਖ ਕੇ ਉਹਦੇ ਮਨ ਵਿਖੇ ਇਹ ਵਿਚਾਰ ਆਈ ਸੀ,
ਕਿਨੋ ਨਿਕਾਸੀਓ ਬਿਸਮਾਇਓ,
ਬੜਾ ਹੈਰਾਨ ਹੋਇਆ ਕਿ ਮੇਰੀ ਗਾਂ ਦਾ ਦੁੱਧ ਕਿਸੇ ਨੇ ਕੱਢ ਲਿਆ ਹੈ।
ਦਿਵਸ ਅਗਲੇ ਤਿਮੀ ਹੋਏ,
ਅਗਲੇ ਦਿਨ ਵੀ ਉਹੀ ਕਾਰਜ ਹੋਇਆ, ਉਹੀ ਗਾਂ ਚਰਦੀ ਚਰਦੀ ਪਹਾੜ ਦੀ ਚੋਟੀ ਤੇ ਪਹੁੰਚ ਗਈ। ਚੋਟੀ ਤੇ ਪਹੁੰਚ ਕੇ ਜਿੱਥੇ ਪਹਿਲਾਂ ਪਹੁੰਚੀ ਸੀ ਉਸੇ ਥਾਂ ਤੇ ਉਹਦੇ ਥਣਾ ਚੋਂ ਆਪੇ ਦੁੱਧ ਸਰਵਣ ਲਗਾ। ਜਦੋਂ ਸਾਰਾ ਦੁੱਧ ਉੱਥੇ ਸਰਵ ਗਿਆ, ਉੱਥੇ ਖਤਮ ਹੋ ਗਿਆ ਤੇ ਫਿਰ ਸ਼ਾਮ ਨੂੰ ਥੱਲੇ ਆ ਗਈ।
ਨੈਣੇ ਛੀਰ ਨਾ ਪਾਇਓ ਕੋਈ,
ਅਗਲੇ ਦਿਨ ਵੀ ਉਸ ਨੈਣੇ ਨਾਮ ਦੇ ਕਿਸਾਨ ਨੂੰ ਕੋਈ ਦੁੱਧ ਪ੍ਰਾਪਤ ਨਹੀਂ ਹੋਇਆ।
ਗੁਜਰੇ ਉਹ ਕਿਨੂੰ ਨਾ ਬਤਾਇਓ,
ਸਭ ਤੋਂ ਪੁੱਛਿਆ ਉਸ ਕਿਸਾਨ ਨੇ ਉਸ ਨੈਣੇ ਨੇ, ਦੇਖੋ ਭਰਾਵੋ ਤੁਸਾਂ ਨੇ ਵੇਖਿਆ ਕੋਈ ਕਿਸੇ ਨੇ ਮੇਰੀ ਗਾਂ ਦਾ ਦੁੱਧ ਚੋਇਆ? ਕਿਸੇ ਨੇ ਚੋਰੀ ਤਾਂ ਨਹੀਂ ਕੀਤੀ? ਦੱਸੋ, ਹਰ ਇੱਕ ਬੰਦੇ ਤੋਂ ਪੁੱਛਦਾ ਰਿਹਾ ਉਹ ਨੈਣਾ ਨਾਮ ਦਾ ਕਿਸਾਨ,
ਖੋਜ ਰਿਹਾ ਕਿਛ ਭੇਵ ਨਾ ਪਾਇਓ,
ਹਰ ਥਾਂ ਜਾ ਕੇ ਲੱਭਦਾ ਰਿਹਾ ਪਰ ਕੁਝ ਰਹੱਸ ਪ੍ਰਾਪਤ ਨਹੀਂ ਹੋਇਆ।
ਚੋਰੀ ਤੇਨ ਪਰਬਾਤੀ ਕਾਲ, ਛਪ ਕੇ ਚਲਿਓ ਪਿਕਨਿਤ ਨਾਲ।
ਕੁਝ ਦਿਨ ਇਸ ਤਰ੍ਹਾਂ ਹੁੰਦਾ ਰਿਹਾ। ਕੁਝ ਦਿਨਾਂ ਬਾਅਦ ਉਹਨੇ ਵਿਚਾਰ ਕੀਤੀ, ਦੇਖੀਏ ਸਹੀ ਵੀ ਗੱਲ ਕੀ ਹੈ। ਆਪ ਛੁਪ ਕੇ ਆਪਣੀ ਗਾਂ ਨੂੰ ਉਹਨੇ ਛੱਡਤਾ, ਵੀ ਜਿੱਥੇ ਗਾਂ ਜਾਂਦੀ ਹੈ ਉਹਦੇ ਪਿੱਛੇ ਪਿੱਛੇ ਜਾਂਦਾ ਰਿਹਾ, ਪਰ ਲੁਕ ਲੁਕ ਕੇ ਜਾ ਕੇ ਵੇਖਦਾ ਰਿਹਾ ਕਿ ਮੇਰੀ ਗਾਂ ਕਿਸ ਥਾਂ ਤੇ ਜਾਂਦੀ ਹੈ।
ਦੂਰ ਦੂਰ ਤੋਂ ਦੇਖਤ ਰਿਹਾ,
ਦੂਰ ਦੂਰ ਖੜਾ ਹੋ ਕੇ ਆਪਣੀ ਗਾਂ ਨੂੰ ਵੇਖਦਾ ਰਿਹਾ।
ਤਿੰਨ ਪਹਿਰ ਲੱਗਣੇ ਕੁਛ ਲਿਓ,
ਤਿੰਨ ਪਹਿਰ ਤੱਕ ਲਗਭਗ 9 ਘੰਟੇ ਤੱਕ ਉਹ ਗਾਂ ਚਰਦੀ ਰਹੀ।
ਚਾਰ ਘੜੀ ਦਿਨ ਜਦੋਂ ਜਾਨਾ,
ਚਾਰ ਘੜੀਆਂ ਦਿਨ ਰਹਿ ਗਿਆ ਵਾਪਸ
ਪਹੁੰਚੀ ਸੁਰਬੀ ਤਾਂ ਇਸ ਥਾਨਾ,
ਫਿਰ ਉਹ ਥਾਂ ਗਾਂ ਉਸੇ ਥਾਂ ਤੇ ਪਹੁੰਚ ਗਈ ਜਿੱਥੇ ਹਰ ਰੋਜ਼ ਜਾਂਦੀ ਸੀ।
ਉੱਪਰ ਖਰੀ ਸ਼ਰਵੇ ਥਲ ਤਵੈ,
ਪਹਾੜ ਦੀ ਚੋਟੀ ਤੇ ਪਹੁੰਚੀ ਤੇ ਉੱਥੇ ਪਹੁੰਚ ਕੇ ਆਪਣੇ ਆਪ ਉਹਦੇ ਅਸਥਾਨਾਂ ਤੋਂ ਉਹ ਦੁੱਧ ਸਰਵਣ ਲਗਾ ਹੈ।
ਨਿਕਸਿਓ ਦੁੱਧ ਸੀਂਚ ਥਲ ਸਵੈ,
ਉਹਦਾ ਦੁੱਧ ਆਪੇ ਨਿਕਲਿਆ ਤੇ ਉਸ ਥਾਂ ਨੂੰ ਉਹਨੇ ਸੀਂਚ ਦਿੱਤਾ ਹੈ।
ਤਿੰਨ ਪ੍ਰਕਰਮਾ ਫਿਰ ਕਰ ਕਰੇ,
ਤਿੰਨ ਪ੍ਰਕਰਮਾ ਉਸ ਗਾਂ ਨੇ ਉੱਥੇ ਫਿਰ ਕੇ ਕੀਤੀ ਹੈ।
ਇਸ ਨਿਵਾਏ ਸਦਨ ਕੋ ਫਿਰੇ,
ਫਿਰ ਉਹ ਗਾਂ ਉੱਥੇ ਆਪਣਾ ਸੀਸ ਨਿਵਾ ਕੇ ਤੇ ਵਾਪਸ ਆਪਣੇ ਘਰ ਨੂੰ ਆਉਣ ਲੱਗੀ।
ਉਹਨ ਨੈਣਾ ਗਮਨਿਓ ਤਿਸ ਥਾਨਾ, ਅਬ ਲੋਕਤ ਮਨ ਭਇਓ ਹੈਰਾਨਾ।
ਫਿਰ ਇਹ ਨੈਣਾ ਵੇਖਣ ਲੱਗਾ ਵੀ ਚਲੋ ਦੇਖੀਏ ਸਹੀ ਇਹ ਗਾਂ ਨੇ ਕਿੱਥੇ ਪ੍ਰਕਰਮਾ ਕੀਤੀ ਹੈ ਤੇ ਕਿੱਥੇ ਪਹੁੰਚੀ ਹੈ। ਪਹੁੰਚ ਗਿਆ ਚੋਟੀ ਤੇ, ਦੇਖਣ ਲੱਗਾ ਵੀ ਇਹ ਥਾਂ ਤੇ ਸਾਰਾ ਦੁੱਧ ਹੀ ਦੁੱਧ ਸਿੰਚਿਆ ਗਿਆ, ਦੁੱਧ ਨਾਲ ਇਹ ਥਾਂ ਭਿੱਗੀ ਹੋਈ ਹੈ। ਤੇ ਇਹ ਵੇਖ ਕੇ ਉਸ ਨੈਣਾ ਨਾਮ ਦੇ ਕਿਸਾਨ ਨੇ
ਨਮੋ ਕੀਨ ਘਰ ਕੋ ਚਲ ਆਇਓ,
ਉਸ ਥਾਂ ਨੂੰ ਮੱਥਾ ਟੇਕ ਕੇ ਨਮਸਕਾਰ ਕਰਕੇ ਆਪਣੇ ਘਰ ਨੂੰ ਚੱਲ ਕੇ ਆ ਗਿਆ ਹੈ।
ਬੁੱਧਵੰਤਨ ਕੇ ਨਿਕਟ ਬਤਾਇਓ,
ਜਿਹੜੇ ਸਿਆਣੇ ਸਿਆਣੇ ਵਿਦਵਾਨ ਬੁੱਧੀਵਾਨ ਜਨ ਸਨ ਉਹਨਾਂ ਨੂੰ ਸਾਰੀ ਗੱਲ ਦੱਸੀ ਹੈ।
ਸ਼ਕਤਵੰਤ ਸੋ ਥਾਨ ਪਛਾਨਾ,
ਲਗਾ ਭਾਈ ਉਹ ਥਾਨ ਬੜਾ ਸ਼ਕਤੀਵਾਨ ਹੈ, ਉੱਥੇ ਕਲਾ ਹੈ, ਉੱਥੇ ਕੋਈ ਤਾਕਤ ਰਹਿੰਦੀ ਹੈ, ਉੱਥੇ ਕੋਈ ਦੇਵੀ ਰਹਿੰਦੀ ਹੈ।
ਨੈਣੇ ਤਵੈ ਸੁਧਾਰਨ ਠਾਨਾ,
ਤੇ ਤਾਂ ਉਸ ਨੈਣੇ ਨਾਮ ਦੇ ਪੰਡਿਤ ਨੇ ਉਸ ਥਾਂ ਨੂੰ ਉਸ ਜਗ੍ਹਾ ਨੂੰ ਆਪ ਬਣਵਾਇਆ ਸੀ।
ਗਿਆਨ ਚੰਡਕਾ ਤਾਂ ਮਨਾਏ, ਪੂਜਨ ਲਗੇ ਲੋਕ ਸਮਦਾਏ।
ਕੋਈ ਸ਼ਕਤੀ ਵੇਖੀ, ਸ਼ਕਤੀ ਦਾ ਨਾਮ ਸੀ ਚੰਡਕਾ, ਤੇ ਉੱਥੇ ਚੰਡਕਾ ਦੀ ਪੂਜਾ ਹੋਣ ਲੱਗੀ। ਉਹਨੂੰ ਆਖਦੇ ਨੈਣਾ ਦੇਵੀ ਦਾ ਮੰਦਿਰ। ਉਹ ਨੈਣਾ ਕੀ ਸੀ? ਸ਼ਕਤੀ ਸੀ। ਉਹ ਸ਼ਕਤੀ ਪਤਾ ਨਹੀਂ ਕਾਹਦੀ, ਪਰ ਜਿਵੇਂ ਉਹਦੇ ਮਨ ਵਿਖੇ ਆਇਆ ਉਹਨੇ ਉਸੇ ਤਰ੍ਹਾਂ ਉਹਦੀ ਪੂਜਾ ਕਰਨ ਲਈ ਸ਼ੁਰੂ ਕਰ ਦਿੱਤੀ ਹੈ।
ਜਨਨ ਕਾਮਨਾ ਪੂਰਨ ਕਰੇ,
ਤੇ ਜਿਹੜੀ ਆਪਣੇ ਦਾਸਾਂ ਦੀ ਕਾਮਨਾ ਪੂਰੀ ਕਰਦੀ ਹੈ ਖਾਲਸਾ ਜੀਓ, ਭਾਵੇਂ ਕੋਈ ਨਾ ਕੋਈ ਕਲਾ ਤੇ ਜ਼ਰੂਰ ਹੁੰਦੀ ਹੈ ਹਰ ਥਾਂ ਤੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਕਿਸੇ ਪਹਾੜਾਂ ਦੀ ਚੋਟੀਆਂ ਤੇ ਕਈ ਸੱਤ ਪੁਰਖ, ਕਈ ਮਹਾਂਪੁਰਸ਼, ਕੋਈ ਗੁਰਮੁਖ ਜਨ, ਕੋਈ ਸਾਧੂ ਮਹਾਤਮਾ ਤਪੱਸਿਆ ਕਰਦੇ ਹਨ। ਤਪੱਸਿਆ ਕਰਨੀ ਤਾਂ ਸ਼ਕਤੀ ਹੈ ਇੱਕ, ਤੇ ਉਹੀ ਤਾਂ ਦੇਵੀ ਹੈ। ਕੋਈ ਮਹਾਤਮਾ ਬੈਠਾ ਹੋਣਾ ਕਿਸੇ ਥਾਂ ਤੇ ਉੱਥੇ ਆਪੇ ਹੀ ਕਲਾ ਆ ਜਾਂਦੀ ਹੈ। ਹੋਰ ਅਨੇਕਾਂ ਭਾਵਨਾ ਬਣਦੀਆਂ ਖਾਲਸਾ ਜੀਓ, ਪਰ ਉਹ ਸ਼ਕਤੀ, ਉਹ ਦੇਵੀ ਆਪਣੇ ਦਾਸਾਂ ਦੀ, ਆਪਣੇ ਸੇਵਕਾਂ ਦੀ ਹਰ ਕਾਮਨਾ ਪੂਰੀ ਕਰਨ ਵਾਲੀ ਹੈ।
ਜਥਾ ਭਾਵਨਾ ਤੇ ਚਲ ਧਰੈ,
ਜਿਹੜਾ ਜਿਹੜਾ ਇਨਸਾਨ ਆਪਣੀ ਆਪਣੀ ਭਾਵਨਾ ਦੇ ਸਹਿਤ ਉਸ ਥਾਂ ਤੇ ਆ ਕੇ ਸੁਖਣਾ ਸੁਖਦਾ ਹੈ।
ਗਿਰਨ ਬ੍ਰਿੰਦ ਮੈਂ ਗਿਰ ਸੋ ਉੱਚੇ,
ਸਾਰੇ ਪਹਾੜਾਂ ਚੋਂ ਉਹ ਪਹਾੜ, ਉਹ ਚੋਟੀ ਸਭ ਤੋਂ ਉੱਚੀ ਥਾਂ ਤੇ ਹੈ।
ਬਿਕਮ ਪੰਥ ਤੇ ਹੈ ਨਾ ਪਹੁੰਚੇ,
ਜਿਹੜਾ ਬੜਾ ਔਖਾ ਪੈਂਡਾ ਹੈ, ਜਿੱਥੇ ਪਹੁੰਚਣਾ ਬੜਾ ਕਠਿਨ ਹੈ।
ਪਾਵਨ ਮਾਂ ਕੰਤ ਪਲੇਰਾ,
ਉਹ ਥਾਂ ਬੜਾ ਪਾਵਨ ਹੈ,
ਅਤੇ ਇਕਾਂਤ ਹੈ। ਸਤਿਗੁਰ ਚਾਹੁੰਦੇ ਹਨ ਕਿ ਕਿਸੇ ਤਰੀਕੇ ਨਾਲ ਪੰਡਿਤ ਦਾ ਪਾਜ ਵੀ ਉਘੇੜ ਲਈਏ। ਉਹ ਚਾਹੁੰਦਾ ਸੀ ਵੀ ਥਾਂ ਬੜਾ ਇਕਾਂਤ ਹੋਵੇ, ਥਾਂ ਵੀ ਇਕਾਂਤ ਆ ਗਿਆ। ਥਾਂ ਪਾਵਨ ਹੋਵੇ, ਥਾਂ ਵੀ ਪਾਵਨ ਹੈ। ਵੀ ਦੇਖੋ ਉਸ ਨੈਣੇ ਨਾਮ ਦੇ ਪੰਡਿਤ ਨੇ, ਉਸ ਕਿਸਾਨ ਨੇ ਪਹਿਲਾਂ ਉਹਦੀ ਪੂਜਾ ਕੀਤੀ, ਅੱਜ ਸਾਰਾ ਸੰਸਾਰ ਉਹਦੇ ਮਗਰ ਲੱਗ ਗਿਆ। ਇਸ ਕਰਕੇ ਸਤਿਗੁਰ ਚਾਹੁੰਦੇ ਹਨ ਕਿ ਪੰਡਿਤ ਜੀ ਉਹ ਥਾਂ ਪਾਵਨ ਹੈ ਤੁਹਾਡੇ ਲਈ, ਸਾਡੇ ਲਈ ਨਹੀਂ। ਤੇ ਦੂਜੀ ਗੱਲ, ਉਹ ਥਾਂ ਇਕਾਂਤ ਹੈ ਪੂਰੇ ਸੰਸਾਰ ਲਈ, ਸਾਡੇ ਲਈ ਸਭ ਥਾਂ ਇਕਾਂਤਵਾਨ ਹੈ।
ਇਸ ਕਾਰਜ ਕੋ ਨਿਕੇਰਾ,
ਇਸ ਕਾਰਜ ਨੂੰ ਚੰਗੀ ਤਰ੍ਹਾਂ ਜਾਣ ਲਵੋ, ਇਹੀ ਥਾਂ ਵਧੀਆ ਹੈ।
ਚਲੋ ਪ੍ਰਾਤ ਕੋ ਹਿਰਨ ਕਰੀਏ,
ਚਲੋ ਸਵੇਰੇ ਅਸੀਂ ਚੱਲਾਂਗੇ ਉਸ ਥਾਂ ਨੂੰ ਵੇਖਾਂਗੇ।
ਹੁਣ ਸੁਧਾਰ ਵੇਤੀ ਉਚਰੀਏ,
ਤੇ ਫਿਰ ਦੱਸਣਾ ਵੀ ਉਸ ਥਾਂ ਨੂੰ ਕਿਵੇਂ ਸੁਧਾਰਨਾ ਹੈ, ਉਥੇ ਕੀ ਬਣਵਾਉਣਾ ਹੈ, ਫਿਰ ਆਪ ਜੀ ਉਚਾਰਨ ਕਰਨਾ।
ਕੇਸ਼ਵ ਨੀਕੇ ਮਨ ਮਾਨੇ,
ਇਹ ਸੁਣ ਕੇ ਉਸ ਕੇਸ਼ਵ ਦਾਸ ਬ੍ਰਾਹਮਣ ਨੇ ਆਪਣੇ ਮਨ ਵਿਖੇ ਚੰਗੀ ਤਰ੍ਹਾਂ ਜਾਣ ਲਿਆ ਵੀ ਉਹੀ ਥਾਂ ਵਧੀਆ ਹੈ। ਉਹਨੇ ਆਪਣੇ ਮਨ ਵਿਖੇ ਇਹ ਜਾਣਿਆ ਹੈ,
ਭਲੀ ਬਾਤ ਕਹਿ ਕਰ ਬਾਨੇ,
ਆਖਣ ਲਗਾ ਸਤਿਗੁਰ ਜੀ ਇਹੀ ਭਲੀ ਗੱਲ ਹੈ, ਇਹੀ ਵਧੀਆ ਹੈ, ਤੇ ਇਹੀ ਮੇਰੇ ਮਨ ਵਿਖੇ ਚੰਗੀ ਲੱਗਦੀ ਹੈ।
ਪਾਏ ਗਏ ਨਿਜ ਡੇਰੇ,
ਸਤਿਗੁਰ ਮਹਾਰਾਜ ਦੀ ਆਗਿਆ ਪ੍ਰਾਪਤ ਕਰਕੇ ਉਹ ਪੰਡਿਤ ਆਪਣੇ ਡੇਰੇ ਪਹੁੰਚਿਆ ਹੈ।
ਜਿਤਵਤ ਦੇਵੀ ਕਾਜ ਬਡੇਰੇ,
ਤੇ ਬਾਰ ਬਾਰ ਇਹੀ ਸੋਚ ਰਿਹਾ ਹੈ ਕਿ ਦੇਵੀ ਦਾ ਕਾਰਜ ਬੜਾ ਔਖਾ ਹੈ। ਆਖੋ ਸਤਨਾਮ, ਜਿਹਦੇ ਮਨ ਵਿਖੇ ਆਪੇ ਸੋਚ ਹੈ, ਆਪੇ ਚਿੰਤਾ ਹੈ, ਤੇ ਕੀ ਕਾਰ ਸਵਾਰੇਗਾ ਉਹ। ਸਤਿਗੁਰ ਮਹਾਰਾਜ ਅਚਿੰਤ ਬੈਠੇ ਹਨ, ਕੋਈ ਵੀ ਚਿੰਤਾ ਨਹੀਂ, ਇੱਕੋ ਚਿੰਤਾ ਹੈ, ਭਾਵ ਚਿੰਤਨ ਵਿਖੇ ਲੀਨ ਹਨ ਗੁਰ ਕਲਗੀਧਰ ਪਾਤਸ਼ਾਹ। ਤੇ ਉਹ ਪੰਡਿਤ ਜਿਹੜਾ ਦੇਵੀ ਪ੍ਰਗਟ ਕਰਨ ਲਈ ਆਇਆ ਹੈ, ਤੇ ਉਹਦੇ ਮਨ ਵਿਖੇ ਚਿੰਤਾ ਹੈ ਭਾਈ ਦੇਵੀ ਕਿਵੇਂ ਪ੍ਰਗਟ ਹੋਵੇਗੀ, ਉਹਨੂੰ ਕਿਵੇਂ ਪ੍ਰਗਟ ਕਰਾਂਗੇ, ਕਿਹੜਾ ਕਾਰਜ ਕਿਵੇਂ ਕਰਾਂਗੇ, ਬਾਰ ਬਾਰ ਇਹੀ ਸੋਚ ਰਿਹਾ ਹੈ।
ਅਗਲੀ ਪ੍ਰਾਤ ਭਈ ਜਬ ਆਏ,
ਜਦੋਂ ਅਗਲਾ ਦਿਨ ਚੜਿਆ, ਅਗਲੀ ਸਵੇਰ ਹੋਈ ਹੈ,
ਗਏ ਗੁਰੂ ਦਿਜ ਲੀਨ ਬੁਲਾਏ,
ਤੇ ਸਤਿਗੁਰ ਜੀ ਨੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਸ ਪੰਡਿਤ ਨੂੰ ਆਪਣੇ ਨਕੋਲ ਬੁਲਾ ਕੇ ਉਸ ਅਸਥਾਨ ਤੇ ਪਹੁੰਚੇ ਹਨ।
ਸਨੇ ਪਰਬਤ ਪਰ ਚੜੇ,
ਸਹਿਜ ਸਹਿਜ ਗੁਰੂ ਕਲਗੀਧਰ ਪਾਤਸ਼ਾਹ ਅਤੇ ਕੇਸ਼ਵ ਦਾਸ ਬ੍ਰਾਹਮਣ ਉਸ ਪਹਾੜ ਦੀ ਚੋਟੀ ਤੇ ਪਹੁੰਚੇ ਹਨ।
ਥਾਨ ਦੇਖ ਔਰ ਆਨੰਦ ਬੜੇ,
ਇਕਾਂਤ ਅਸਥਾਨ ਵੇਖ ਕੇ ਕੇਸ਼ਵ ਦਾਸ ਬ੍ਰਾਹਮਣ ਬੜਾ ਖੁਸ਼ ਹੋਇਆ ਹੈ।
ਕਰ ਪਸੰਦ ਸੋ ਥਾਨ ਮਹਾਨਾ,
ਆਖਣ ਲਗਾ ਸਤਿਗੁਰ ਜੀ ਇਹ ਥਾਨ ਬੜਾ ਮਹਾਨ ਹੈ, ਇਹ ਅਸਥਾਨ ਇਕਾਂਤ ਹੈ, ਇਸ ਕਰਕੇ ਇਹ ਜਗ੍ਹਾ ਮੈਨੂੰ ਪਸੰਦ ਆਈ ਹੈ।
ਹਰਕਤ ਕੇਸ਼ਵ ਦਾਸ ਬਖਾਨਾ,
ਕੇਸ਼ਵ ਦਾਸ ਬੜਾ ਖੁਸ਼ ਹੁੰਦੇ ਹੋਏ ਫਿਰ ਆਖਣ ਲਗਾ ਹੈ,
ਸਥਲ ਹੁਮਨ ਕੋ ਪਾਇਓ,
ਮਹਾਰਾਜ ਜੀ ਆਪ ਜੀ ਨੇ ਬੜਾ ਵਧੀਆ ਥਾਂ ਲੱਭਿਆ ਜਗ ਲਈ, ਇੱਥੇ ਹਵਨ ਕਰਨਾ ਸ੍ਰੇਸ਼ਟ ਹੋਵੇਗਾ, ਇਹ ਥਾਨ ਬੜਾ ਪਾਵਨ ਹੈ, ਪਵਿੱਤਰ ਹੈ, ਇਸ ਕਰਕੇ ਮੇਰੇ ਮਨ ਵਿਖੇ ਇਹ ਨਿਸ਼ਚਾ ਆ ਗਿਆ ਹੈ।
ਬਿਦਤ ਜਗਦੰਬਾ ਜੈਸੇ,
ਜਗਦੰਬਾ ਜੈਸੇ ਜਗਤ ਦੀ ਅੰਬਾ ਮਾਤਾ, ਉਹ ਕੌਣ ਹੈ, ਜਗਤ ਦੀ ਸ਼ਕਤੀ ਇਹ ਮਾਇਆ, ਤੇ ਮਾਇਆ ਤੋਂ ਉੱਤੇ ਕੌਣ ਹੈ, ਪਰਮਾਤਮਾ, ਜਿਸ ਮਾਇਆ ਮਾਇਆ ਮਹਾ ਮਾਇਆ ਤਾਕੀ ਹੈ ਛਾਇਆ, ਤੇ ਉਹਦੀ ਛਾਇਆ ਇਹ ਜਗਦੰਬਾ ਜਗਤ ਦੀ ਸ਼ਕਤੀ ਹੈ, ਇੱਥੇ ਜਰੂਰ ਪ੍ਰਗਟ ਹੋਵੇਗੀ।
ਸਕਲ ਸਮਾਜ ਮਿਲਤ ਹੈ ਐਸੇ,
ਸਤਿਗੁਰੂ ਜੀ ਸਾਰੀ ਸਮਗਰੀ ਇੱਥੇ ਮਿਲਦੀ ਹੈ, ਭਾਵ ਸਾਰੇ ਚਿੰਨ੍ਹ ਇੱਥੇ ਪ੍ਰਾਪਤ ਇਹੀ ਹੁੰਦੇ ਹਨ।
ਅਚਲ ਅਨਾਸੀ ਸੁਜਸ ਤੁਮਾਰਾ,
ਤੁਹਾਡਾ ਸੁਜਸ ਅਚਲ ਹੋਵੇਗਾ, ਅਵਨਾਸ਼ੀ ਹੋਵੇਗਾ, ਉਸ ਨੂੰ ਕੋਈ ਨਾਸ਼ ਨਹੀਂ ਕਰ ਸਕਦਾ, ਆਪ ਜੀ ਦਾ ਜਸ ਜੁਗਾਂ ਜੁਗਾਂ ਵਿਖੇ ਫੈਲ ਜਾਵੇਗਾ।
ਪਸਰੈ ਗੋ ਸਭ ਜਗਤ ਮਜਾਰਾ,
ਸਾਰੇ ਜਗਤ ਵਿਖੇ ਆਪ ਜੀ ਦੀ ਜੈ ਜੈਕਾਰ ਹੋ ਜਾਵੇਗੀ।
ਚੱਕਰਵਰਤੀ ਭੂਪਤ ਬੋ ਭਏ,
ਆਪ ਜੀ ਤੋਂ ਪਹਿਲਾਂ ਬੜੇ ਬੜੇ ਵੱਡੇ ਵੱਡੇ ਚੱਕਰਵਰਤੀ ਰਾਜੇ ਹੋਏ, ਇਤਨੇ ਰਾਜੇ ਹੋਏ, ਕਿ ਉਹਨਾਂ ਦੀ ਗਿਣਤੀ ਨਹੀਂ ਗਿਣੀ ਜਾ ਸਕਦੀ।
ਧਰਤਾ ਸਰਵ ਸ਼ਕਤ ਉਪਜੇ,
ਜਿਨ੍ਹਾਂ ਦੇ ਮਹੱਤ ਵਿਖੇ ਸਾਰੀ ਸ਼ਕਤੀ ਸੀ, ਜਿਹੜੇ ਹਰ ਸ਼ਕਤੀ ਦੇ ਧਾਰਨਾਵਾਨ ਧਰਤਾ ਸਨ, ਪਰ ਉਹਨਾਂ ਤੋਂ ਵੀ ਇਹ ਸ਼ਕਤੀ ਨਹੀਂ ਪੈਦਾ ਹੋਈ।
ਕਿਸੇ ਕਾਜ ਨਾ ਸੋ ਸਰਿਓ, ਜੈਸੀ ਉਤਸ਼ਾਹ ਆਪਨੇ ਧਰਿਓ।
ਅੱਜ ਤੋਂ ਪਹਿਲਾਂ ਕਿਸੇ ਦੇਵੀ ਦੇਵਤੇ ਤੋਂ, ਕਿਸੇ ਰਾਜੇ ਮਹਾਰਾਜੇ ਤੋਂ, ਕਿਸੇ ਚੱਕਰਵਰਤੀ ਰਾਜੇ ਤੋਂ ਇਹ ਵੱਡਾ ਕਾਰਜ ਨਹੀਂ ਹੋਇਆ। ਜੋ ਆਪ ਜੀ ਦੇ ਹੱਥੋਂ ਹੋਣਾ ਸਤਿਗੁਰ ਜੀ, ਉਹ ਸ਼ਕਤੀ, ਉਹ ਭਗਵਤੀ ਆਪ ਜੀ ਦੁਆਰਾ ਹੀ ਪ੍ਰਗਟ ਹੋਵੇਗੀ।
ਆਦਿ ਸ਼ਕਤ ਮਧੁ ਕੈਤਬ ਮਰਦਨ,
ਆਦਿ ਸ਼ਕਤੀ ਹੈ। ਆਦਿ ਸ਼ਕਤੀ ਕੀ ਹੈ? ਮੁੱਢ ਸ਼ਕਤੀ, ਜਿਹੜੀ ਸਭ ਤੋਂ ਪਹਿਲਾਂ ਸ਼ਕਤੀ ਕਾਲ ਪੁਰਖ ਦੀ, ਉਹ ਸ਼ਕਤੀ ਹੈ ਜਿਸ ਨੇ ਮਦ ਕੈਟਵ ਵੱਡੇ ਵੱਡੇ ਰਾਕਸ਼ਾਂ ਨੂੰ ਮਾਰਿਆ। ਮਦ ਕੈਟਵ ਦੋ ਭਰਾ ਹੋਏ, ਗੁਰੂ ਕਲਗੀਧਰ ਪਾਤਸ਼ਾਹ ਚੰਡੀ ਚਿਤਰੀ ਵਿਖੇ ਉਹਨਾਂ ਬਾਰੇ ਬਿਆਨ ਕਰਦੇ, ਦੋ ਭਰਾ ਇਹ ਮਦ ਕੈਟਵ। ਮਦ ਕੈਟਵ ਨਾਮ ਧਰੇ ਤਿਨਕੇ, ਅਦ ਦੀਰਘ ਦੇਹ ਭਏ ਜਿਨਕੇ। ਵੱਡੀ ਵੱਡੀ ਦੇਹ ਹੋਈ ਉਹਨਾਂ ਦੀ, ਐਸੇ ਵੱਡੇ ਵੱਡੇ ਰਾਕਸ਼ਸ ਹੋਏ ਇਹ ਮਦ ਕੈਟਵ ਵਰਗੇ।
ਰਕਤ ਬੀਜ ਸੰਭਾਵ ਕੇ ਅਰਦਨ,
ਰਕਤ ਬੀਜ ਜਿਹੜਾ, ਜਿਹਦਾ ਖੂਨ ਜਿੱਥੇ ਗਿਰਦਾ ਸੀ, ਉਹ ਖੂਨ ਦੇ ਬੀਜ ਤੋਂ ਹੋਰ ਕਿਤਨੇ ਰਕਤ ਬੀਜ ਪੈਦਾ ਹੋ ਜਾਂਦੇ ਸਨ, ਕਿਤਨੇ ਰਾਕਸ਼ਸ ਪੈਦਾ ਹੋ ਗਏ ਰਕਤ ਬੀਜ ਤੋਂ। ਐਸਾ ਰਕਤ ਬੀਜ ਅਤੇ ਸੁਮ ਵਰਗੇ ਹੋਰ ਕਿਤਨੇ ਐਸੇ ਰਾਕਸ਼ਸ ਹੋਏ ਜਿਹੜੇ ਦੈਂਤ ਹੋਏ ਹਨ।
ਵਿਸ਼ੇ ਬਿਲੋਚਨ ਕੇ ਸੋ ਕਰਨੇ,
ਇਹਨਾਂ ਰਾਕਸ਼ਾਂ ਨੂੰ ਮਾਰਨ ਵਾਲੀ ਉਹ ਸ਼ਕਤੀ ਕਿਸੇ ਨੇ ਵੇਖੀ ਨਹੀਂ, ਪਰ ਸਤਿਗੁਰ ਜੀ ਉਸ ਨੂੰ ਆਪ ਜੀ ਪ੍ਰਤੱਖ ਵੇਖੋਗੇ।
ਸਕੈ ਕਰਿਆ ਸੀ ਕਰਨੇ,
ਐਸੀ ਕਰਨੀ, ਐਸਾ ਵੱਡਾ ਕਾਰਜ ਹੋਰ ਕਿਹੜਾ ਕਰ ਸਕਦਾ ਹੈ।
ਸਭ ਸਿੱਖਣ ਤੋਂ ਗੁਰੂ ਬਖਾਨਾ, ਕਰੋ ਸੁਧਾਰਨ ਭਲੇ ਸਥਾਨਾ।
ਤਾਂ ਫਿਰ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਆਖਿਆ, ਗੁਰੂ ਕੇ ਪਿਆਰਿਓ, ਇਸ ਤਰ੍ਹਾਂ ਕਰੋ, ਇਹ ਜਗ੍ਹਾ ਨੂੰ ਬਿਲਕੁਲ ਸੁਧਾਰ ਦਵੋ, ਬਿਲਕੁਲ ਪਾਵਨ ਕਰ ਦੋ। ਜਿਹੜਾ ਘਾਹ ਬੂਟਾ ਚੰਗੀ ਤਰ੍ਹਾਂ ਪੁੱਟ ਕੇ, ਚੰਗੀ ਤਰ੍ਹਾਂ ਪਾਣੀ ਆਦਿਕ ਛਿੜਕ ਕੇ ਬਿਲਕੁਲ ਸਾਫ ਸੁਥਰਾ ਕਰ ਦਵੋ।
ਸੁੰਦਰ ਮੰਦਰ ਦਿਓ ਬਣਵਾਏ,
ਤੇ ਇੱਥੇ ਬੜਾ ਸੁੰਦਰ ਕਮਰਾ ਬਣਾਓ। ਮੰਦਰ ਆਖਦੇ ਘਰ, ਕਮਰਾ, ਬੜਾ ਸੁੰਦਰ ਕਮਰਾ ਘਰ ਬਣਵਾਓ।
ਸਮੱਗਰੀ ਦੇ ਟਿਕਾਏ,
ਉਸ ਕਮਰੇ ਵਿਖੇ ਅਸੀਂ ਸਾਰੀ ਸਮੱਗਰੀ ਟਿਕਾਵਾਂਗੇ। ਮਣਾ ਮੂੰਹ ਇੱਥੇ ਘਿਓ ਆਵੇਗਾ, ਇੱਥੇ ਖੋਪਾ, ਬਦਾਮ ਗਿਰੀ, ਹੋਰ ਅਨੇਕਾਂ ਪਦਾਰਥ ਆਣਗੇ, ਅਸੀਂ ਇੱਥੇ ਰੱਖਾਂਗੇ ਉਸ ਕਮਰੇ ਵਿਖੇ।
ਅਮਨ ਕੁੰਡ ਕੋ ਜਤਾ ਅਕਾਰਾ, ਕਾਰੀਗਰ ਤੋਂ ਵਿਪਰੀ ਉਚਾਰਾ।
ਜਿਤਨੀ ਜਗ੍ਹਾ ਤੇ ਹਵਨ ਹੋਣਾ ਸੀ, ਜਿੱਥੇ ਅਹੂਤੀ ਪਾਣੀ ਸੀ, ਜਿੱਥੋਂ ਅੱਗ ਦੀਆਂ ਲਾਟਾਂ ਬਾਹਰ ਆਣੀਆਂ ਸਨ, ਸਤਿਗੁਰ ਨੇ ਆਖਿਆ, ਪੰਡਿਤ ਜੀ ਦੱਸੋ ਉਹ ਥਾਂ ਕਿਤਨਾ ਬਣਾਈਏ। ਤੇ ਪੰਡਿਤ ਜੀ ਨੇ ਆਖਿਆ, ਮਹਾਰਾਜ ਇਤਨਾ ਥਾਂ ਹੋਵੇ। ਸਤਿਗੁਰ ਨੇ ਉਹ ਥਾਂ ਨੂੰ ਚੰਗੀ ਤਰ੍ਹਾਂ ਆਖਿਆ ਕਾਰੀਗਰ ਨੂੰ, ਕਾਰੀਗਰ ਜੀ ਇਤਨਾ ਥਾਂ ਆਪ ਜੀ ਨੇ ਚੰਗੀ ਤਰ੍ਹਾਂ ਬਣਾਉਣਾ ਹੈ, ਤੇ ਇੱਥੇ ਅਸੀਂ ਹਵਨ ਕਰਾਂਗੇ।
ਚੌਂਕੀ ਨਰ ਥਿਰੈ,
ਦੂਰ ਦੂਰ ਤੱਕ ਗੁਰੂ ਕੇ ਪਿਆਰੇ ਖੜੇ ਹੋ ਜਾਣਗੇ, ਹੋਰ ਕੋਈ ਨਾ ਆਵੇ, ਇੱਥੇ ਕੇਵਲ ਗੁਰੂ ਕੇ ਪਿਆਰੇ ਆਣਗੇ, ਉਹ ਵੀ ਚੁਣੇ ਚੁਣੇ ਆਣਗੇ, ਹੋਰ ਦੁਨੀਆਂ ਦਾ ਬੰਦਾ ਕੋਈ ਵੀ ਨਾ ਇੱਥੇ ਆਵੇ।
ਸਭ ਰੀਤ ਸੁਚੇ ਤੀ ਦਰੈ,
ਹੋਰ ਜਿਹੜੀ ਰੀਤੀ ਹੈ ਅਸੀਂ ਸਾਵਧਾਨ ਹੋ ਕੇ ਆਪੇ ਕਰਾਂਗੇ।
ਰਚੋ ਸਥਲੇ ਤੇ ਆਦ ਬਤਾਏ,
ਇੱਥੇ ਵਧੀਆ ਥਨ ਹੈ, ਸਥਲ, ਥਲ ਸਹਿ ਸੋਹਣਾ ਥਾਨ ਇਹੀ ਹੈ, ਤੇ ਪੰਡਿਤ ਜੀ ਨੇ ਇਹੀ ਆਖਿਆ ਹੈ।
ਆਏ ਪੁਰ ਗੁਰ ਬਿਪਰ ਮਿਲਾਏ,
ਸਤਿਗੁਰ ਜੀ ਉਹ ਸਾਰਾ ਥਾਂ ਚੰਗੀ ਤਰ੍ਹਾਂ ਸਮਝਾ ਕੇ ਗੁਰੂ ਕੇ ਸਿੱਖਾਂ ਨੂੰ ਵੀ, ਸਿੱਖੋ ਤੁਸਾਂ ਨੇ ਇਹ ਥਾਂ ਇਸ ਤਰ੍ਹਾਂ ਬਣਾਉਣਾ ਹੈ, ਤੇ ਇੱਥੇ ਇਸ ਤਰ੍ਹਾਂ ਸਫਾਈ ਕਰਨੀ ਹੈ, ਤੇ ਇਹ ਸਭ ਗੱਲ ਆ ਕੇ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ ਵਾਪਸ ਆ ਗਏ ਹਨ।
ਪੂਰਨ ਤਿਆਰੀ ਸਭ ਕਰਵਾਏ, ਹਮਨ ਸਮੱਗਰੀ ਤਾਂ ਪਹੁੰਚਾਏ।
ਗੁਰੂ ਕੇ ਪਿਆਰਿਆਂ ਨੇ, ਗੁਰੂ ਕੇ ਸਿੱਖਾਂ ਨੇ, ਭਾਈ ਦਇਆ ਰਾਮ ਆਦਿਕ, ਭਾਈ ਆਲਮ ਚੰਦ ਵਰਗੇ ਗੁਰੂ ਕੇ ਪਿਆਰਿਆਂ ਨੇ, ਉਹ ਸਾਰੀ ਤਿਆਰੀ ਕਰਵਾਈ ਹੈ ਅਤੇ ਉਹ ਕਮਰਾ ਬਣਵਾ ਕੇ ਉੱਥੇ ਸਾਰੀ ਸਮੱਗਰੀ ਟਿਕਾਈ ਗਈ। ਮਣਾ ਮੂੰਹ ਉੱਥੇ ਘਿਓ ਆਇਆ, ਚਾਵਲ ਜੋ ਆਦਿਕ ਸਾਰੀ ਸਮੱਗਰੀ ਉੱਥੇ ਟਿਕਾਈ ਗਈ ਹੈ।
ਦੇਵਤ ਪ੍ਰਤੀ ਕਹਿਣ ਲੱਗੇ ਕਿਰਪਾਲਾ
ਕਿਰਪਾਲਾ, ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਗੁਰੂ ਗੋਬਿੰਦ ਰਾਏ ਜੀ ਉਸ ਦਿਨ ਦੀ ਉਡੀਕ ਕਰ ਰਹੇ ਨੇ ਵੀ ਕਿਹੜਾ ਦਿਨ ਆਵੇਗਾ ਜਦੋਂ ਉਹ ਚੰਡੀ ਪ੍ਰਗਟ ਕਰਾਂਗੇ। ਸਤਿਗੁਰ ਚਾਹੁੰਦੇ ਹਨ ਕਿ ਚੰਡੀ ਪ੍ਰਗਟ ਕਰਨਾ ਬਹਾਨਾ ਸੀ, ਇੱਕ ਅਸਲੀ ਚੰਡੀ ਤਾਂ ਉਹ ਸੀ ਕਿ ਤੇਗ ਤਲਵਾਰ ਖੰਡਾ ਆਦਿਕ ਇਹੀ ਸ਼ਕਤੀ ਹੈ ਤੇ ਮਹਾਰਾਜ ਉਹੀ ਪ੍ਰਗਟ ਕਰਨਾ ਚਾਹੁੰਦੇ ਹਨ, ਇੱਕ ਬਹਾਨਾ ਹੈ।
ਕਰੈ ਰਾਮ ਪ੍ਰਥਮ ਜਿਸ ਕਾਲਾ,
ਅਸੀਂ ਜਿਸ ਕਾਲ ਵਿਖੇ ਜਿਸ ਸਮੇਂ ਵਿਖੇ ਉਸ ਕਾਰ ਦੀ ਰਮਤਾ ਕਰਾਂਗੇ।
ਨਿਤ ਪ੍ਰਤ ਦਿਜ ਪਰ ਪਹੁੰਚੇ ਪਾਸ,
ਨਿਤ ਪ੍ਰਤ ਦਿਜ ਪਰ ਪਹੁੰਚੇ ਪਾਸ, ਦਿਨ ਰੋਜ਼ ਹਰ ਦਿਨ ਉਹ ਪੰਡਿਤ ਸ੍ਰੇਸ਼ਟ ਪੰਡਿਤ ਗੁਰੂ ਕਲਗੀਧਰ ਪਾਤਸ਼ਾਹ ਕੋਲ ਆ ਕੇ ਵਿਚਾਰ ਵਟਾਂਦਰਾ ਕਰਦਾ ਹੈ।
ਕਰੈ ਵਾਰਤਾਲਾ ਪ੍ਰਕਾਸ਼,
ਤੇ ਜਿਵੇਂ ਜਿਵੇਂ ਚੰਡੀ ਦੀ ਪ੍ਰਕਾਸ਼ ਕਰਨੀ ਹੈ, ਭਾਵ ਚੰਡੀ ਨੂੰ ਪ੍ਰਗਟ ਕਰਨਾ ਹੈ, ਕਿਵੇਂ ਕਿਵੇਂ ਹਵਨ ਕਰਨਾ ਹੈ, ਉਹਦੀ ਵਿਚਾਰ ਵਟਾਂਦਰਾ ਕਰਦੇ ਹਨ।
ਹਵਨ ਕਰਨ ਵਿਦ ਸਾਰੇ,
ਕਿਸ ਤਰ੍ਹਾਂ ਪੂਜਾ ਕਰਨੀ ਹੈ ਉਸ ਸ਼ਕਤੀ ਦੀ, ਕਿਸ ਤਰ੍ਹਾਂ ਹਵਨ ਕਰਨਾ ਹੈ, ਇਹ ਸਾਰੇ ਵਿਚਾਰ ਕਰ ਰਹੇ ਹਨ।
ਸਭ ਕੁਝ ਠਾਨ ਤਿਆਰੇ,
ਇਸ ਤਰ੍ਹਾਂ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਸਭ ਨੂੰ ਕਹਿ ਕਹਿ ਕੇ ਵੀ ਸਿੱਖੋ ਇਹ ਵੀ ਸਮੱਗਰੀ ਲੈ ਜਾਓ, ਇਹ ਵੀ ਸਮੱਗਰੀ ਲੈ ਜਾਓ ਤੇ ਉੱਥੇ ਇਸ ਤਰ੍ਹਾਂ ਤਿਆਰੀ ਕਰਾਓ। ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਸਿੱਖਾਂ ਨੂੰ ਹਰ ਕਾਰਜ ਕਹਿ ਕਹਿ ਕੇ ਕਰਵਾ ਰਹੇ ਹਨ।
ਸੈਂਕੜੇ ਮਨ ਮੇਵਾ ਮਿਸ਼ਟਾਨ,
ਸੈਂਕੜੇ ਮਨ ਮੇਵਾ ਮਿਸ਼ਟਾਨ, ਸੈਂਕੜੇ ਮਨ ਇੱਕ ਮਨ ਨਹੀਂ, ਸੈਂਕੜੇ ਮਨ ਮੇਵਾ ਖੋਪਾ ਗਿਰੀ ਆਦਿਕ ਮਿਸ਼ਟਾਨ ਆਦਿਕ ਉੱਥੇ ਪਹੁੰਚਾਇਆ ਗਿਆ ਹੈ।
ਤਿਲ ਕ੍ਰਿਤ ਜਵ ਤੰਦਲ ਸਭ ਆ,
ਤਿਲ ਘਿਓ ਜੋ ਚਾਵਲ ਆਦਿਕ ਇਹ ਵੀ ਸਮੱਗਰੀ ਪਹੁੰਚਾਈ ਗਈ ਹੈ।
ਕਹਿ ਕਹਿ ਪ੍ਰਭ ਤੋਂ ਤਾਂ ਪੁਚਾਏ, ਥਾਨ ਸੁਧਾਰਿਓ ਨੀਕ ਬਣਾਏ,
ਜਿੱਥੇ ਬੜਾ ਸੋਹਣਾ ਥਾਂ ਸੁਧਾਰਿਆ ਗਿਆ ਸੀ, ਬੜਾ ਸੋਹਣਾ ਕਮਰਾ ਬਣਵਾਇਆ ਗਿਆ ਸੀ, ਉੱਥੇ ਸਤਿਗੁਰ ਨੇ ਕਹਿ ਕਹਿ ਕੇ ਸਿੱਖਾਂ ਨੂੰ ਸਿੱਖੋ ਇਹ ਵੀ ਲੈ ਜਾਓ, ਤੁਸੀਂ ਹੁਣ ਘਿਓ ਚੱਕ ਚੱਕ ਕੇ ਲਈ ਜਾਓ, ਹੁਣ ਚਾਵਲ ਲਈ ਜਾਓ, ਚਾਵਲ ਦੀਆਂ ਬੋਰੀਆਂ ਭਰ ਭਰ ਕੇ ਲੈ ਜਾਓ। ਇਸ ਤਰ੍ਹਾਂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਕਹਿ ਕਹਿ ਕੇ ਸਾਰੀ ਸਮੱਗਰੀ ਪਹੁੰਚਾਈ ਹੈ।
ਹਵਨ ਕੁੰਡ ਜਿਸ ਜਗਤ ਬਤਾਇਓ, ਸ਼ੋਭੀ ਭਲੀ ਭਾਂਤ ਕਰਵਾਇਓ,
ਹਵਨ ਕੁੰਡ ਜਿਸ ਜੁਗਤ ਬਤਾਇਓ, ਜਿਸ ਜੁਗਤੀ ਸਹਿਤ ਵੀ ਹਵਨ ਕੁੰਡ ਤਿਆਰ ਕੀਤਾ ਗਿਆ ਤੇ ਜਿਸ ਜੁਗਤੀ ਨਾਲ ਉੱਥੇ ਹਵਨ ਹੋਣਾ ਹਵਨ ਕੁੰਡ ਵਿਖੇ ਤੇ ਉਹ ਵੀ ਸਾਰਾ ਕਾਰਜ ਸੋਪੀ ਭਲੀ ਭਾਂਤ ਕਰਵਾਇਓ ਤੇ ਉਹ ਵੀ ਸਤਿਗੁਰ ਚੰਗੀ ਤਰ੍ਹਾਂ ਹਵਨ ਨੂੰ ਤਿਆਰ ਕਰਕੇ ਹਵਨ ਦੀ ਸਾਰੀ ਸਮੱਗਰੀ ਤੇ ਮਹਾਰਾਜ ਕਿਵੇਂ ਹਵਨ ਕਰਨਗੇ ਪਰ ਖਾਲਸਾ